स्कंद रामदास अर्जुन गुरु बर श्री हर गोबिंद हरि राय हर कृष्ण गुर बार तेग बहादुर चंद दसवें गोबिंद सिंह गुर नमो जोर कर बंद दसवें गोबिंद सिंह गुर नमो जोर कर बंद जिसमह अमृत ज्ञान है माणक भगत बैराग श्री गुरु ग्रंथ साहिब उदद बंदो कर अनुराग एकंकार सतगुरु तेह प्रसाद सच होए वाहे गुरु जी की फतेह बेगन बिनाशन सोए वाहे गुरु जी की फतेह बेगन बिनाशन सोए धन धन सच्चे पातशाह गरीब नवाज दीन दुनिया दे मालक चवर छत्र तखत दे मालक बड़ी उपमा दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दी इज्जत रखण वाले पड़दे कजण वाले सच्चे पातशाह दीन दुनिया दे मालक चवर छत्र तखत दे मालक पूरन पार ब्रह्म परमेश्वर वाहेगुरु अकाल पुरख स्वरूप सच्चे पातशाह मुकत भुगत जुगत दे दाते हाजरा हजूर जहरा जहूर सर्ब कला भरपूर समरथ गुरु प्रतख गुरु बाणी रूप सच्चे पातशाह तन तन सतगुरु श्री गुरु ग्रंथ साहिब जी महाराज
तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
सतगुरु सच्चे पातशाह महाराज जी दी पवित्र हाजरी दे अंदर सुभाए मन हो करके गुरबाणी दे रस भिन्ने कीर्तन भाई साहब जी दे कोलो आप जी ने बड़े प्यार दे नाल सुने ने संगत जी कलयुग दे समय विच इस गल दा बहुत वड्डा फल है इहदा बहुत वड्डा लाभ है बहुता वड्डा प्रताप है सतगुरु गुरु ग्रंथ साहिब जी दे दर्शन करने ते गुरबाणी दा अपने कन्नां दे नाल कीर्तन सुनना जी इहदा बहुत वड्डा फल है जी बहुता वड्डा फल है जी इन्ना महान इहदा फल है दुनिया का कोई भी ज्ञानी तुहानू बोल के इहदा फल नहीं दस सकता जी कोई भी ज्ञानी जी गुरु जी दे दर्शन ते उतो गुरबाणी का कीर्तन जी इहदा फल दुनिया का कोई भी ज्ञानी तुहानू बोल के नहीं दस सकता जी जिहड़ी सतगुरु जी की रहमत इस तरीके नाल वरतदी है सवाब जी बड़े प्यार दे नाल बैठ के जुड़ के तुसां ने गुरबाणी का कीर्तन सरवण किया है सतगुरु जी की अपार कृपा हुई है दया हुई है आओ सारी संगत बड़े प्यार दे नाल दोवें हाथ जोड़ के गज के फतेह बुलाओ जी वाहेगुरु जी का खालसा
वाहेगुरु जी की फतेह
फिर खेचल करो सुरतियां एकाग्र करो दोवें हाथ जोड़ के प्यार नाल गज के फतेह बुलाओ जी वाहेगुरु जी का खालसा
वाहेगुरु जी की फतेह
लड़ी वार गुरु घर का पवित्र इतिहास नरोल इतिहास सिख्या देण वाला इतिहास हर रोज ही आप जी बड़े प्यार दे नाल सुनदे हो गुरमुखो आप जी ने सरवण किया सतगुरु गुरु तेग बहादुर साहब जी जो कि बहुत लम्मा समा असाम विच रहे सच्चे पातशाह असाम दी संगत नू निहाल किया दो राजयां दी आपस विच मित्रता कराई जी उपरंत सच्चे पातशाह गरीब नवाज श्री गुरु तेग बहादुर साहब वापस पटना साहब आए जी कुछ महीने सच्चे पातशाह पटना साहब विच रहे ਮਾਤਾ ਨਾਨਕੀ ਜੀ ਦੇ ਕੋਲ, ਮਾਤਾ ਗੁਜਰੀ ਜੀ ਦੇ ਕੋਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ, ਜਿਨ੍ਹਾਂ ਦੀ ਉਮਰ ਉਸ ਸਮੇਂ ਬਹੁਤ ਛੋਟੀ ਸੀਗੀ ਜੀ। ਬਸ ਥੋੜ੍ਹਾ ਜਿਹਾ ਸਮਾਂ ਰਹੇ ਅਤੇ ਸਤਿਗੁਰੂ ਹੁਣ ਆਨੰਦਪੁਰ ਸਾਹਿਬ ਆਉਣਾ ਚਾਹੁੰਦੇ ਜੀ। ਅੱਜ ਇਹ ਸਿੱਖ ਸੰਗਤਾਂ ਦਰਸ਼ਨ ਕਰਕੇ ਰੱਜੀਆਂ ਨਹੀਂ ਸੀ ਹੈਗੀਆਂ ਜੀ, ਪਰ ਗੁਰੂ ਸਾਹਿਬ ਨੇ ਬੜੀ ਛੇਤੀ ਇਹ ਬਚਨ ਆਖਿਆ ਵੀ ਆਪਾਂ ਹੁਣ ਵਾਪਸ ਆਨੰਦਪੁਰ ਸਾਹਿਬ ਜਾਣਾ ਚਾਹੁੰਦੇ ਹਾਂ। ਅਤੇ ਗੁਰਮੁਖੋ, ਆਪ ਜੀ ਨੇ ਸੁਣਿਆ ਕਿਸ ਤਰੀਕੇ ਨਾਲ ਸਤਿਗੁਰੂ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਨੇ ਬੈਰਾਗ ਕੀਤਾ। ਮਹਾਰਾਜ, ਥੋੜ੍ਹਾ ਸਮਾਂ ਹੋਇਆ ਆਪ ਜੀ ਦੇ ਦਰਸ਼ਨ ਕਰਦਿਆਂ ਨੂੰ, ਹੁਣ ਆਪ ਜੀ ਫਿਰ ਚਲੇ ਚੱਲੇ ਹੋ, ਸਾਡੇ ਕੋਲੋਂ ਇਹ ਵਿਛੋੜਾ ਸਿਆ ਨਹੀਂ ਜਾਏਗਾ ਜੀ। ਕੱਲ੍ਹ ਤੁਸੀਂ ਸੁਣਿਆ ਮਾਤਾ ਗੁਜਰੀ ਜੀ ਜਿਹੜੇ ਬੜੇ ਆਗਿਆਕਾਰ ਨੇ, ਮਾਤਾ ਗੁਜਰੀ ਜੀ ਨੇ ਵੀ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਹੁਤ ਥੋੜ੍ਹਾ ਸਮਾਂ ਹੋਇਆ ਜੇ ਆਪ ਜੀ ਘਰ ਵਿੱਚ ਆਏ ਹੋ, ਹੁਣ ਫਿਰ ਘਰੋਂ ਆਪ ਜੀ ਚਲੇ ਚੱਲੇ ਹੋ। ਗੁਰਮੁਖੋ, ਇੱਕ ਗੱਲ ਪੱਕੀ ਯਾਦ ਰੱਖੋ, ਆਪਣੀ ਸੁਰਤ ਵਿੱਚ ਟਿਕਾ ਕੇ ਰੱਖਿਓ, ਇਸ ਸੰਸਾਰ ਦੇ ਜਿੰਨੇ ਘਰ ਨੇ ਸਾਰੇ ਵੱਸਦੇ ਰਹਿਣ, ਪਰਿਵਾਰਾਂ ਦੇ ਮੈਂਬਰ ਇਕੱਠੇ ਰਹਿਣ, ਸਤਿਗੁਰੂ ਮਿਹਰ ਕਰਨ ਪਰਿਵਾਰਾਂ ਵਿੱਚ ਸੁੱਖ ਬਖਸ਼ਿਸ਼ ਕਰਨ, ਪਰਿਵਾਰਾਂ ਵਿੱਚ ਸ਼ਾਂਤੀ ਬਖਸ਼ਿਸ਼ ਕਰਨ, ਪਰਿਵਾਰਾਂ ਵਿੱਚ ਇਤਫਾਕ ਬਖਸ਼ਿਸ਼ ਕਰਨ। ਪਰ ਜੇ ਗੁਰੂ ਸਾਹਿਬਾਂ ਦੇ ਆਪਣੇ ਜੀਵਨ ਵੇਖੀਏ ਨਾ ਜੀ, ਤੇ ਮਹਾਰਾਜ ਆਪਣੇ ਪਰਿਵਾਰ ਕੋਲ ਬਹੁਤ ਘੱਟ ਸਮਾਂ ਰਹੇ ਜੀ, ਬਹੁਤ ਘੱਟ ਸਮਾਂ ਰਹੇ ਜੀ। ਹੋ ਸਕਦਾ ਇਸੇ ਕਰਕੇ ਅੱਜ ਸਾਡੇ ਪਰਿਵਾਰ ਸਾਰੇ ਇਕੱਠੇ ਨੇ ਜੀ। ਹਾਂਜੀ, ਬਹੁਤ ਥੋੜ੍ਹਾ ਸਮਾਂ ਮਹਾਰਾਜ ਆਪਣੇ ਪਰਿਵਾਰ ਦੇ ਕੋਲ ਰਹੇ। ਮਾਤਾ ਗੁਜਰੀ ਜੀ ਨੂੰ ਦੱਸਿਆ, ਗੁਜਰੀ ਜੀ ਤੁਸੀਂ ਆਪਣੇ ਪੁੱਤਰ ਜੀ ਦੀ ਪਾਲਣਾ ਧਿਆਨ ਨਾਲ ਕਰੋ, ਇਹ ਆਪ ਗੁਰੂਆਂ ਦੇ ਗੁਰੂ ਨੇ ਕਹਿਣ ਲੱਗੇ, ਇਹਨਾਂ ਦੀ ਪ੍ਰਤਪਾਲਣਾ ਧਿਆਨ ਨਾਲ ਕਰੋ। ਬਾਕੀ ਕਹਿਣ ਲੱਗੇ, ਸਰੀਰ ਦਾ ਸੁਭਾਅ ਹੈ, ਇੱਕ ਨਾ ਇੱਕ ਦਿਨ ਵਿਛੋੜਾ ਪਏਗਾ ਜੀ। ਤੁਸੀਂ ਵੇਖ ਲਓ, ਆਪਾਂ ਬਚਪਨ ਤੋਂ ਜਿਨ੍ਹਾਂ ਨੂੰ ਵੇਖਦੇ ਆਏ ਹਾਂ ਜੀ, ਅੱਜ ਉਹ ਨਹੀਂ ਵੀ ਹੈਗੇ ਜੀ। ਕਿਉਂ? ਸਰੀਰ ਸਮੇਂ ਅਨੁਸਾਰ ਵਿਛੜ ਜਾਂਦਾ ਜੀ। ਭਾਵੇਂ ਜਿੰਨਾ ਮਰਜ਼ੀ ਕੋਈ ਕਰੀਬੀ ਹੋਵੇ, ਜਦੋਂ ਸਮਾਂ ਆਉਂਦਾ ਬੰਦੇ ਦਾ ਵਿਛੋੜਾ ਪੈ ਜਾਂਦਾ ਜੀ। ਬੜੇ ਬੜੇ ਬੰਦਿਆਂ ਦੇ ਮਿੱਤਰ ਸਾਰੇ ਮੌਕੇ ਨਾਲ ਸਰੀਰ ਤਿਆਗ ਜਾਂਦੇ ਜੀ। ਮਹਾਰਾਜ ਕਹਿੰਦੇ ਗੁਜਰੀ ਜੀ ਨੂੰ, ਮਾਤਾ ਗੁਜਰੀ ਜੀ ਨੂੰ, ਗੁਜਰੀ ਜੀ ਪਰਮੇਸ਼ਰ ਨੂੰ ਯਾਦ ਕਰੋ, ਸਾਡਾ ਸਰੀਰ ਵੀ ਇੱਕ ਦਿਨ ਨਾਸ਼ ਹੋ ਜਾਣਾ ਜੀ। ਇਹ ਆਉਣ ਵਾਲੇ ਸਮੇਂ ਦੀ ਗੁਰੂ ਸਾਹਿਬ ਤਿਆਰੀ ਕਰਾ ਰਹੇ ਸਾਰੀ ਗੱਲ ਦੀ ਜੀ। ਮਾਤਾ ਗੁਜਰੀ ਜੀ ਬੜੇ ਬੈਰਾਗੀ ਹੋਏ, ਮਹਾਰਾਜ ਹੋਰ ਸਭ ਗੱਲਾਂ ਠੀਕ ਨੇ, ਪਰ ਜਿਹੜਾ ਆਪ ਜੀ ਤੋਂ ਵਿਛੋੜਾ ਹੈ ਇਹ ਜਰਿਆ ਨਹੀਂ ਜਾਏਗਾ ਜੀ। ਗੁਰਮੁਖੋ, ਮਹਾਰਾਜ ਗੁਰਬਾਣੀ ਵਿੱਚ ਕਿਰਪਾ ਕਰਦੇ, ਆ ਹੁਣ ਗਰਮੀਆਂ ਆ ਜਾਣੀਆਂ ਜੀ, ਪਾਣੀ ਤੋਂ ਬਗੈਰ ਬੰਦੇ ਕੋਲੋਂ ਜਿੰਦਾ ਰਹਿਣਾ ਔਖਾ ਹੋ ਜਾਂਦਾ ਜੀ। ਪ੍ਰਸ਼ਾਦੇ ਤੋਂ ਬਗੈਰ ਬੰਦਾ ਜਿੰਦਾ ਰਹਿ ਸਕਦਾ ਜੀ, ਪਾਣੀ ਤੋਂ ਬਗੈਰ ਬੰਦਾ ਬਹੁਤਾ ਸਮਾਂ ਨਹੀਂ ਕੱਢ ਸਕਦਾ ਜੀ, ਪਾਣੀ ਪੀਣਾ ਪਏਗਾ ਜੀ। ਕਿਉਂ? ਮਹਾਰਾਜ ਕਹਿੰਦੇ ਪਾਣੀ ਤੋਂ ਬਗੈਰ ਬੰਦਾ ਮਰ ਜਾਏਗਾ ਜੀ, ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ, ਜਿਵੇਂ ਬੰਦਾ ਪਾਣੀ ਤੋਂ ਬਗੈਰ ਮਰ ਜਾਂਦਾ ਜੀ। ਗੁਰੂ ਕੇ ਸਿੱਖ ਦਾ ਪਿਆਰ ਆਪਣੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨਾਂ ਨਾਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ। ਆਪਣੇ ਸਤਿਗੁਰੂ ਜੀ ਦੇ ਨਾਲ ਬੜਾ ਹੀ ਪਿਆਰ ਹੋਣਾ ਚਾਹੀਦਾ। ਮੈਂ ਦਾਸ ਨੇ ਬੜੀ ਵਾਰੀ ਆਪ ਜੀ ਨੂੰ ਬੇਨਤੀ ਕੀਤੀ, ਗੁਰਮੁਖੋ ਕੋਈ ਨਾ ਕੋਈ ਇਹੋ ਜਿਹਾ ਹੀਲਾ, ਕੋਈ ਨਾ ਕੋਈ ਇਹੋ ਜਿਹਾ ਯਤਨ ਕਰਦੇ ਹੀ ਰਿਹਾ ਕਰੀਏ ਵੀ ਸਾਡਾ ਗੁਰੂ ਜੀ ਦੇ ਨਾਲ ਜਿਹੜਾ ਪਿਆਰ ਹੈ ਉਹ ਦਿਨੋ ਦਿਨ ਵਧਣਾ ਸ਼ੁਰੂ ਹੋ ਜਾਏ ਜੀ। ਕੋਈ ਨਾ ਕੋਈ ਇਹੋ ਜਿਹਾ ਪਿਆਰ ਕਰਨਾ ਸ਼ੁਰੂ ਹੋਈਏ ਜੀ। ਹਾਂਜੀ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਕਹਿੰਦੇ ਸਿੱਖ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਜਾਂਦੀ ਜੀ। ਹੁਣ ਤੁਸੀਂ ਵੇਖ ਲਓ, ਬਹੁਤ ਸਾਰਾ ਸਿੱਖ ਜਗਤ, ਹੋ ਸਕਦਾ 2% ਸਿੱਖ ਜਗਤ ਵਿੱਚ ਇਹ ਅਵਸਥਾ ਹੋਏ ਜੀ। ਹਾਂਜੀ, ਕਿਉਂ? ਦਰਸ਼ਨਾਂ ਤੋਂ ਬਗੈਰ ਆਪਾਂ ਬੜੇ ਸਾਰੇ ਕੰਮ ਕਰੀ ਜਾ ਰਹੇ ਹਾਂ ਜੀ। ਕੋਈ 2% ਸਿੱਖ ਹੋਣਗੇ ਜਿਨ੍ਹਾਂ ਦੀ ਇਹ ਅਵਸਥਾ ਹੋਏਗੀ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਕੋਈ 2% ਸਿੱਖ ਹੋਣਗੇ ਜੀ। ਹਾਂ, 5-7% ਉਹ ਵੀ ਸਿੱਖ ਹੋਣਗੇ ਜੀ, ਝੱਖੜ ਝਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ। ਹਾਂਜੀ, 2-4-5% ਸਿੱਖ ਹੋਣਗੇ ਜੀ। ਭਾਵੇਂ ਮੀਂਹ ਪੈਂਦਾ ਹੋਵੇ ਜਾਂ ਜੋ ਮਰਜ਼ੀ ਹੁੰਦਾ ਹੋਵੇ, ਸਿੱਖ ਆਪਣੇ ਗੁਰੂ ਜੀ ਦੇ ਦਰਸ਼ਨ ਕਰਨ ਤਾਂ ਵੀ ਜਾਏ ਜੀ। ਅਸਲ ਵਿੱਚ ਇਹ ਕੰਮ ਉਹ ਹੀ ਕਰ ਸਕਦਾ ਜੀ ਜਿਹਨੂੰ ਗੁਰੂ ਦੇ ਦਰਸ਼ਨ ਕਰ ਕਰਕੇ ਆਨੰਦ ਪ੍ਰਾਪਤ ਹੋਇਆ ਜੀ, ਜਿਹਨਾਂ ਨੂੰ ਦਰਸ਼ਨਾਂ ਵਿੱਚੋਂ ਸੁੱਖ ਪ੍ਰਾਪਤ ਹੋਇਆ ਜੀ, ਜਿਹਨਾਂ ਨੂੰ ਪਤਾ ਲੱਗ ਗਿਆ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਿੰਨੇ ਸੁੱਖਕਾਰੀ ਨੇ ਜੀ, ਮਹਾਰਾਜ ਦੇ ਦਰਸ਼ਨ ਕਿੰਨੇ ਦੁੱਖ ਕੱਟਦੇ। ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਇਹ ਕੋਈ ਗੱਪਾਂ ਥੋੜ੍ਹੀ ਲਿਖੀਆਂ ਜੀ ਮਹਾਰਾਜ ਨੇ ਬਾਣੀ 'ਚ ਜੀ, ਇਹ ਗੱਲ ਸੱਚੀ ਹੈ। ਗੁਰੂ ਜੀ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂ ਦੇ ਦੁੱਖਾਂ ਦਾ ਨਾਸ ਹੁੰਦਾ ਹੈ ਜੀ, ਜਿਹਨੂੰ ਪਤਾ ਲੱਗ ਜੇ ਜੀ, ਜਿਹਨੂੰ ਇਹ ਗੱਲ ਮਹਿਸੂਸ ਹੋ ਜੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਸੇ ਸ਼ਬਦ ਵਿੱਚ ਆਖਿਆ ਝੱਖੜ ਝਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ। ਇਹ ਅਵਸਥਾ, ਇਹ ਜਿਹੜੀ ਸੇਵਾ ਇੱਕ ਸਤਿਗੁਰੂ ਜੀ ਨੇ ਆਪ ਕਰਕੇ ਵਿਖਾਈ ਜੀ। ਹੱਥ ਜੋੜੋ, ਮਨ ਬਿਰਤੀਆਂ ਇਕਾਗਰ ਕਰੋ ਤੇ ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।
ਜਿਹੜੀ ਸੇਵਾ ਗੁਰੂ ਅਮਰਦਾਸ ਸਾਹਿਬ ਨੇ ਬਜ਼ੁਰਗੀ ਵਿੱਚ ਕਰਕੇ ਵਿਖਾਈ ਨਾ ਜੀ, ਹੋ ਸਕਦਾ ਅੱਜ ਦਾ ਉਹ ਜਵਾਨ ਬੰਦਾ ਵੀ ਸੇਵਾ ਨਾ ਕਰਕੇ ਕਰ ਸਕਦਾ ਹੋਏ ਜੀ। 12 ਸਾਲ ਬਜ਼ੁਰਗੀ ਦੇ ਵਿੱਚ ਲਗਾਤਾਰ ਭਾਰਾ ਕੰਮ ਕਰਨਾ ਜੀ, ਇਹਨੂੰ ਛੋਟੀ ਗੱਲ ਨਾ ਸਮਝਿਓ ਜੀ। ਹਾਂਜੀ, ਉਸ ਸਮੇਂ ਦੀਆਂ ਇਕੱਲੀਆਂ ਹੀ ਗਾਗਰਾਂ ਬੜੀਆਂ ਭਾਰੀਆਂ ਹੁੰਦੀਆਂ ਹੈਗੀਆਂ ਜੀ, ਆ ਹੁਣ ਵਾਲੇ ਥੋੜ੍ਹੇ ਨਿੱਕੇ ਨਿੱਕੇ ਤਸਲੇ ਜੇ, ਹਾਂਜੀ ਛੋਟੇ ਛੋਟੇ ਜੇ ਪਤੀਲੇ, ਉਹ ਵੀ ਸਟੀਲ ਦੇ ਜੀ, ਹਾਂਜੀ ਪਿੱਤਲ ਦੀਆਂ ਗਾਗਰਾਂ, ਭਾਰੀਆਂ ਗਾਗਰਾਂ ਜੀ। ਹੋ ਸਕਦਾ ਉਸ ਸਮੇਂ ਦੀਆਂ ਗਾਗਰਾਂ ਅੱਜ ਕੱਲ੍ਹ ਦੇ ਨੌਜਵਾਨ ਕੋਲੋਂ ਵੀ ਚੁੱਕੀਆਂ ਨਾ ਜਾਣ ਜੀ। ਹਾਂਜੀ ਭਾਰੀਆਂ ਗਾਗਰਾਂ, ਮਹਾਰਾਜ ਨੇ ਗਾਗਰ ਮੋਢੇ 'ਤੇ ਰੱਖ ਲੈਣੀ ਅਤੇ 12 ਸਾਲ ਲਗਾਤਾਰ ਗਾਗਰ ਭਰ ਕੇ ਲਿਆ ਕੇ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਸ਼ਨਾਨ ਕਰਵਾਉਂਦੇ ਰਹੇ ਜੀ। ਕਮਾਲ ਦੀ ਗੱਲ ਇਹ ਹੈ, ਇਹ ਬੜੇ ਧਿਆਨ ਨਾਲ ਗੱਲ ਸੁਣਨੀ ਜੀ, ਸਾਡੇ ਕੋਲ ਨਿਤਨੇਮ 'ਚ ਨਾਗਾ ਪੈ ਜਾਂਦਾ ਜੀ। ਇਹਦੇ ਵਿੱਚ ਸੱਚ ਗੱਲ ਹੈ, ਜੋ ਸੱਚ ਹੋਵੇ ਉਹ ਦੱਸਣਾ ਚਾਹੀਦਾ ਬੰਦੇ ਨੂੰ ਜੀ, ਹਾਂਜੀ ਨਾਗਾ ਪੈ ਜਾਂਦਾ ਜੀ। 12 ਸਾਲ ਗੁਰੂ ਅਮਰਦਾਸ ਸਾਹਿਬ ਸੇਵਾ ਕਰਦੇ ਰਹੇ, 12 ਸਾਲਾਂ ਵਿੱਚ ਮੀਂਹ ਵੀ ਪਏ, 12 ਸਾਲਾਂ ਵਿੱਚ ਹਨੇਰੀਆਂ ਵੀ ਆਈਆਂ ਅਤੇ ਝੱਖੜ ਵੀ ਚੱਲੇ ਜੀ। ਹਾਂਜੀ ਸਿਆਣੇ ਬਜ਼ੁਰਗ ਤੁਸੀਂ ਸਾਹਮਣੇ ਬੈਠੇ ਹੋ, ਝੱਖੜ ਚੱਲਣ ਦਾ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਜੀ। ਜਦੋਂ ਝੱਖੜ ਚੱਲਦੇ ਫਿਰ ਪਰਵਾਹ ਨਹੀਂ ਕਰਦੇ, ਬੰਦੇ ਤੱਕ ਡਾਉਂਦੇ ਜੀ ਝੱਖੜ ਜੀ। ਹਾਂਜੀ ਘੁੰਮਣ ਘੇਰੀ ਆਉਂਦੀ ਜੀ ਹਵਾ ਦੀ ਜੀ, ਝੱਖੜ ਵੀ ਚੱਲਦੇ ਰਹੇ, ਪੂਰਿਆਂ ਮੀਂਹ ਵੀ ਆਉਂਦਾ ਰਿਹਾ ਅਤੇ ਹਨੇਰੀਆਂ ਵੀ ਆਉਂਦੀਆਂ ਰਹੀਆਂ ਜੀ। ਹਾਂਜੀ ਝੱਖੜ ਝਾਂਗੀ ਮੀਂਹੋਂ ਵਰਸੈ, ਪਰ ਇੱਕ ਦਿਨ ਵੀ 12 ਸਾਲਾਂ ਵਿੱਚੋਂ ਗੁਰੂ ਅਮਰਦਾਸ ਸਾਹਿਬ ਨੇ ਨਾਗਾ ਨਹੀਂ ਪਾਇਆ ਜੀ। ਗੱਜ ਕੇ ਆਖੋ
ਵਾਹਿਗੁਰੂ।
ਜਿਹੜਾ ਨਾਗਾ ਨਹੀਂ ਪਾਇਆ ਨਾ ਜੀ, ਇਹ ਗੱਲ ਬੜੇ ਧਿਆਨ ਨਾਲ ਸਮਝਣੀ ਆਪਾਂ ਜੀ। ਬੰਦੇ ਦਾ ਮਨ ਜਿਹੜਾ ਨਾ ਜੀ, ਉਹ ਢਿੱਲਾ ਹੋ ਹੀ ਜਾਂਦਾ ਜੀ। ਸਰੀਰ ਭਾਵੇਂ ਢਿੱਲਾ ਨਾ ਵੀ ਹੋਵੇ ਜੀ, ਕਈ ਵਾਰੀ ਮਨ ਢਿੱਲਾ ਹੋ ਜਾਂਦਾ ਜੀ ਬੰਦੇ ਦਾ ਜੀ, ਅਤੇ ਮਨ ਢਿੱਲਾ ਹੋ ਗਿਆ ਤਾਂ ਸਰੀਰ ਆਪੇ ਢਿੱਲਾ ਹੋ ਜਾਣਾ ਜੀ। ਹਾਂਜੀ ਜਦੋਂ ਮਨ ਤਗੜਾ ਹੋਵੇ ਤਾਂ ਸਰੀਰ ਨਾ ਵੀ ਚਾਹੁੰਦਾ ਹੋਵੇ ਬੰਦਾ ਡੱਟ ਜਾਂਦਾ ਜੀ, ਡੱਟ ਜਾਂਦਾ ਜੀ। ਇਸੇ ਕਰਕੇ ਬਾਰ ਬਾਰ ਕਿਹਾ ਜਾਂਦਾ ਵੀ ਮਨ ਤਗੜਾ ਕਰਨਾ ਚਾਹੀਦਾ ਜੀ। ਚਲੋ ਸਰੀਰ ਦੀ ਖੁਰਾਕ ਵੀ ਜ਼ਰੂਰੀ ਹੈ, ਪਰ ਤੁਸੀਂ ਕਿਸੇ ਵਿਰਲੇ ਗਿਆਨੀ ਕਥਾਵਾਚਕ ਨੂੰ ਸੁਣਿਆ ਹੋ ਜਿਹੜਾ ਇਹ ਉਪਦੇਸ਼ ਦਿੰਦਾ ਹੋਇਆ ਵੀ ਸੰਗਤ ਜੀ ਸਰੀਰ ਤਗੜਾ ਕਰ ਲਓ ਆਪਣਾ ਜੀ। ਹਾਂਜੀ ਇਹੋ ਇੱਦਾਂ ਦਾ ਮੇਰੇ ਖਿਆਲ ਨਾਲ ਕੋਈ ਵੀ ਨਹੀਂ ਕਹਿੰਦਾ ਹੋਏਗਾ ਜੀ, ਕਿਉਂ ਸਰੀਰ ਤਗੜਾ ਕਰਨ ਦੀ ਤਾਂ ਸਾਨੂੰ ਆਪ ਹੀ ਬੜੀ ਫਿਕਰ ਹੈਗੀ ਹੈ ਜੀ। ਹਰ ਕੋਈ ਹੈਗਾ ਜੀ ਵੀ ਸਵੇਰ ਦਾ ਪ੍ਰਸ਼ਾਦਾ ਬਣਦਾ ਜੀ, ਅਤੇ ਦੁਪਹਿਰ ਦੀ ਚਿੰਤਾ ਲੱਗ ਜਾਂਦੀ ਵੀ ਦੁਪਹਿਰੇ ਕਿਹੜਾ ਛਕਣਾ ਜੀ, ਅਤੇ ਜੇ ਦੁਪਹਿਰ ਦਾ ਜੇ ਛਕਿਆ ਹੀ ਹੁੰਦਾ ਜੀ ਅਤੇ ਰਾਤ ਦੀ ਵਿਚਾਰੋਂ ਲੱਗ ਪੈਂਦੀ ਵੀ ਰਾਤੀ ਕੀ ਛਕਣਾ ਜੀ। ਸਰੀਰ ਦੀ ਤਾਂ ਆਪ ਸਾਨੂੰ ਫਿਕਰ ਹੈਗੀ ਹੈ, ਪਰ ਬਹੁਤ ਵਾਰ ਗੁਰੂ ਘਰ ਵਿੱਚ ਆਖਿਆ ਜਾਂਦਾ ਵੀ ਮਨ ਤਗੜਾ ਕਰ ਲਓ, ਗੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ ਜੀ
ਵਾਹਿਗੁਰੂ,
ਮਨ ਤਗੜਾ ਕਰ ਲਓ ਜੀ। ਹਾਂਜੀ ਜਦੋਂ ਮਨ ਤਗੜਾ ਹੋ ਗਿਆ ਨਾ ਜੀ, ਫਿਰ ਆਪੇ ਸੇਵਾ ਹੋ ਜਾਣੀ ਜੀ, ਆਪੇ ਸੇਵਾ ਹੋ ਜਾਣੀ। 12 ਸਾਲ ਗੁਰੂ ਅਮਰਦਾਸ ਸਾਹਿਬ ਨੇ ਕੋਈ ਨਾਗਾ ਨਹੀਂ ਪਾਇਆ ਜੀ, ਕੋਈ ਨਾਗਾ ਨਹੀਂ ਪਾਇਆ, ਇਹ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ। 12 ਦਿਨ ਲਗਾਤਾਰ ਕੰਮ ਕਰਨਾ ਔਖਾ ਹੋ ਜਾਂਦਾ ਜੀ। ਚਲੋ 12 ਦਿਨ ਵੀ ਬਹੁਤ ਥੋੜ੍ਹਾ ਸਮਾਂ ਵੀ ਹੋ ਜਾਂਦਾ ਜੀ, 12 ਮਹੀਨਿਆਂ ਦੀ ਗੱਲ ਕਰ ਲਈਏ ਤਾਂ ਇੱਕ ਕੰਮ ਕਰਨਾ ਔਖਾ ਹੈਗਾ ਜੀ। ਹਾਂਜੀ, ਜੇ ਅੱਜ ਤੱਕ ਸਾਡਾ ਨਹੀਂ ਨਾਗਾ ਪਿਆ ਨਾ ਕਿਸੇ ਕੰਮ ਦਾ, ਤਾਂ ਉਹ ਪ੍ਰਸ਼ਾਦਾ ਛਕਣ ਦਾ ਨਹੀਂ ਨਾਗਾ ਪਿਆ, ਬਾਕੀ ਤਕਰੀਬਨ ਸਾਰੇ ਕੰਮਾਂ ਦਾ ਨਾਗਾ ਪਿਆ ਹੋਏਗਾ ਜੀ। ਹੋ ਸਕਦਾ ਨਹਾਉਣ ਵਿੱਚ ਵੀ ਨਾਗਾ ਪਿਆ ਹੋਏ ਜੀ ਕਦੇ ਨਾ ਕਦੇ ਜੀ। ਹਾਂਜੀ, ਵੀ ਬੰਦਾ ਨਹਾਤਾ ਵੀ ਨਾ ਹੋਏ ਜੀ, ਇਹੋ ਜਿਹੇ ਦਿਨ ਵੀ ਆ ਹੀ ਜਾਂਦੇ ਜਦੋਂ ਠੰਡ ਆਉਂਦੀ ਹੈ, ਕਈਆਂ ਦੇ ਆਉਂਦੇ ਜੀ। ਪਰ ਜੇ ਅੱਜ ਤੱਕ ਸਾਡੀ ਜ਼ਿੰਦਗੀ ਵਿੱਚ ਨਹੀਂ ਨਾਗਾ ਪਿਆ ਨਾ ਜੀ, ਉਹ ਇੱਕ ਗੱਲ ਦਾ ਨਹੀਂ ਪਿਆ, ਪ੍ਰਸ਼ਾਦਾ ਛਕਣ ਦਾ ਜੀ। ਕਿਉਂ? ਮੰਨ ਲਿਆ ਵੀ ਉਹ ਜੀਵਨ ਹੈ ਜੀ, ਠੰਡ ਹੋਵੇ ਗਰਮੀ ਹੋਵੇ, ਜੇ ਨਹੀਂ ਨਾਗਾ ਪਿਆ ਤਾਂ ਪਾਣੀ ਪੀਣ ਦਾ ਨਾਗਾ ਨਹੀਂ ਪਿਆ ਜੀ, ਬਾਕੀ ਸਾਰੇ ਕੰਮਾਂ 'ਚ ਨਾਗਾ ਜੀ। ਅਤੇ ਪ੍ਰਸ਼ਾਦਾ ਆਪਾਂ ਹਨੇਰੀਆਂ ਵਿੱਚ ਵੀ ਛਕਦੇ ਹਾਂ ਅਤੇ ਮੀਂਹ ਵਿੱਚ ਵੀ ਛਕਦੇ ਹਾਂ ਜੀ। ਬਸ ਜਿਵੇਂ ਪ੍ਰਸ਼ਾਦਾ ਛਕਣ ਦੀ ਲੋੜ ਹੈਗੀ ਹੈ ਨਾ ਜੀ, ਉਵੇਂ ਗੁਰੂ ਜੀ ਦੇ ਦਰਸ਼ਨਾਂ ਦੀ ਅਤੇ ਸੇਵਾ ਦੀ ਲੋੜ ਹੈਗੀ ਹੈ ਜੀ। ਬੰਦਾ ਇਹ ਗੱਲ ਸਮਝ ਲਏ ਜੀ, ਚੰਗੀ ਤਰ੍ਹਾਂ ਮਨ ਵਿੱਚ ਦ੍ਰਿੜ ਕਰ ਲਏ ਜੀ, ਗੁਰੂ ਅਮਰਦਾਸ ਸਾਹਿਬ ਨੇ 12 ਸਾਲਾਂ ਵਿੱਚ ਕੋਈ ਨਾਗਾ ਵੀ ਨਹੀਂ ਪਾਇਆ, ਗੁਰਮੁਖੋ ਇੱਕ ਅੱਧਾ ਨਾਗਾ ਵੀ ਨਹੀਂ ਪਾਇਆ ਜੀ। ਇਹ ਗੱਲਾਂ ਜੇ ਕਿਤੇ ਸਾਡੇ ਜੀਵਨ 'ਤੇ ਆ ਜਾਣ ਤਾਂ ਬੜਾ ਔਖਾ ਗੱਲ ਹੋ ਜਾਂਦੀ ਜੀ। ਹਾਂਜੀ, ਇਹੋ ਜਿਹੇ ਕੰਮ ਕਰਨੇ ਬੜੇ ਔਖੇ ਹੋ ਜਾਂਦੇ ਬੰਦੇ ਵਾਸਤੇ ਜੀ। ਇਸ ਕਰਕੇ ਸਿੱਖਣਾ ਹੈ, ਲਗਾਤਾਰ ਡਟਣਾ। ਅਵਸਥਾ ਵਾਹਿਗੁਰੂ ਬਾਹਰੀ ਕਿਸੇ ਵੀ ਪ੍ਰਕਾਰ ਦੀ ਹੋਵੇ ਤਾਂ ਵੀ ਗੁਰੂ ਸਾਹਿਬ ਦੇ ਕੋਲ ਜਾਣਾ। ਮੈਂ ਸਿੱਖ ਦੀ ਅਤੇ ਗੁਰੂ ਸਾਹਿਬ ਦੀ ਪ੍ਰੀਤ ਦੀ ਗੱਲ ਕਰ ਰਿਹਾ ਹਾਂ ਜੀ। ਮਾਤਾ ਜੀ ਦਾ ਬੜਾ ਜ਼ਿਆਦਾ ਪਿਆਰ ਹੈ, ਮਾਤਾ ਜੀ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦੇ ਜੀ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਅਤੇ ਇੱਥੇ ਦੋ ਗਲੀਆਂ ਛੱਡ ਕੇ ਨਹੀਂ ਬੰਦਾ ਆ ਸਕਦਾ ਜੀ। ਮਹਾਰਾਜ ਕਹਿੰਦੇ ਸਮੁੰਦਰ ਹੋਵੇ ਬਹੁਤਾ ਵੱਡਾ ਜੀ, ਰਸਤੇ ਵਿੱਚ ਪੈਂਦਾ ਹੋਵੇ, ਸਿੱਖ ਦਾ ਗੁਰੂ ਸਾਹਿਬ ਨਾਲ ਪਿਆਰ ਹੁੰਦਾ, ਸਿੱਖ ਸਮੁੰਦਰ ਲੰਘ ਕੇ ਵੀ ਗੁਰੂ ਸਾਹਿਬ ਕੋ ਆ ਜਾਂਦਾ। ਕਹਿਣ ਲੱਗੇ ਆਉਂਦੇ ਰਹੇ ਇਤਿਹਾਸ ਵਿੱਚ ਸਿੱਖ ਜੀ। ਹਾਂਜੀ, ਅਵਸਥਾ ਵਾਲੇ ਆਉਂਦੇ ਰਹੇ ਜੀ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਝੱਖੜ ਝਾਂਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ। ਫਿਰ ਵੀ ਗੁਰੂ ਜੀ ਦੇ ਦਰਸ਼ਨ ਕਰਨੇ ਜੀ। ਮਾਤਾ ਗੁਜਰੀ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤੋਂ ਵਿਛੋੜਾ ਅਸਹਿ ਹੈ। ਮਹਾਰਾਜ ਕਹਿੰਦੇ ਗੁਜਰੀ ਜੀ ਸਰੀਰ ਮਿਲਦਾ ਵਿਛੜ ਜਾਂਦਾ। ਕਹਿਣ ਲੱਗੇ ਸਰੀਰ ਦਾ ਸੁਭਾਅ ਹੈ, ਵਾਹਿਗੁਰੂ ਜੀ ਦਾ ਨਾਮ ਜਪੋ ਜੀ। ਫਿਰ ਵੀ ਮਾਤਾ ਗੁਜਰੀ ਜੀ ਨੇ ਜਿਹੜੀਆਂ ਬੇਨਤੀਆਂ ਕੀਤੀਆਂ ਉਹ ਆਪਾਂ ਪੰਕਤੀ ਪੜ੍ਹੀਏ, ਫਿਰ ਅੱਜ ਵਾਲਾ ਪ੍ਰਸੰਗ ਵੀ ਆਪਾਂ ਸੁਣਨਾ ਬੜੇ ਪਿਆਰ ਨਾਲ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰੋ, ਮਹਾਰਾਜ ਸਾਹਿਬ ਦਾ ਦਾੜਾ ਹੌਲੀ ਹੌਲੀ ਅਜੇ ਚਿੱਟਾ ਹੋਣਾ ਸ਼ੁਰੂ ਹੀ ਹੋਇਆ ਜੀ। ਮਹਾਰਾਜ ਸਾਹਿਬ ਦਾ ਦਾੜਾ ਜੀ ਚਿੱਟਾ ਹੋਣਾ ਸ਼ੁਰੂ ਹੀ ਹੋਇਆ ਜੀ, ਅਤੇ ਬਹੁਤਾ ਸਮਾਂ ਤਾਂ ਮਹਾਰਾਜ ਜਪ ਤਪ ਭਜਨ ਬੰਦਗੀ ਵਿੱਚ ਰਹੇ ਜੀ, ਭਜਨ ਬੰਦਗੀ 'ਚ ਰਹੇ। ਜਪ ਤਪ ਭਜਨ ਬੰਦਗੀ ਬਹੁਤ ਜ਼ਰੂਰੀ ਹੈਗੀ ਜੀ ਸੰਗਤ ਜੀ। ਇੱਕ ਪੰਕਤੀ ਆਪਾਂ ਰੋਜ਼ ਪੜ੍ਹਦੇ ਹਾਂ ਜੀ, ਗੱਜ ਕੇ ਆਖੋ
ਵਾਹਿਗੁਰੂ।
ਉਹਦੇ ਵਿੱਚ 5 ਗੱਲਾਂ ਦਾ ਜ਼ਿਕਰ ਆਉਂਦਾ ਜੀ। ਪਹਿਲਾਂ ਜਪ ਤਪ ਵਾਹਿਗੁਰੂ, 4 ਗੱਲਾਂ ਦਾ ਜ਼ਿਕਰ ਆਉਂਦਾ ਜੀ, ਜਪ ਤਪ, ਫਿਰ ਸੰਜਮ, ਫਿਰ ਧਰਮ ਦੀ ਗੱਲ ਆਉਂਦੀ ਜੀ, ਫਿਰ ਗੁਰਮੁਖ ਦੀ ਸੇਵਾ ਦੀ ਗੱਲ ਆਉਂਦੀ ਜੀ। ਪੰਕਤੀ ਤੁਹਾਨੂੰ ਚੇਤਾ ਆ ਗਈ ਹੋਏਗੀ ਜੀ। ਹਾਂਜੀ, ਪਹਿਲਾਂ ਜਪ ਤਪ ਦੀ ਗੱਲ ਆਉਂਦੀ ਜੇ, ਫਿਰ ਸੰਜਮ ਦੀ ਗੱਲ ਆਉਂਦੀ ਹੈ, ਅਤੇ ਫਿਰ ਧਰਮ ਦੀ ਗੱਲ ਆਉਂਦੀ ਜਾ ਕੇ ਜੀ। ਆਪਾਂ ਡਾਂਗ ਚੁੱਕ ਕੇ ਬੰਦੇ ਨੂੰ ਧਾਰਮਿਕ 'ਤੇ ਬਣਾਉਣ ਲੱਗ ਪੈਂਦੇ, ਅਤੇ ਕੋਈ ਜਪ ਤਪ ਸਿਮਰਨ ਨਹੀਂ ਉਹਨੂੰ ਦੱਸਦੇ ਜੀ। ਜਪ ਤਪ ਬਹੁਤ ਜ਼ਰੂਰੀ ਹੈ, ਸੰਜਮ ਬਹੁਤ ਜ਼ਰੂਰੀ ਹੈ। ਸੰਜਮ ਕਿਹਨੂੰ ਕਹਿੰਦੇ ਜੀ ਭਲਾ? ਗੱਜ ਕੇ ਆਖੋ ਵਾਹਿਗੁਰੂ। ਸੰਜਮ ਰੱਖਣਾ, ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖਣਾ ਜੀ, ਅੱਖਾਂ ਨਾਲ ਚੰਗਾ ਵੇਖਣਾ ਜੀ, ਮੁੱਖ ਨਾਲ ਚੰਗਾ ਬੋਲਣਾ ਅਤੇ ਕੰਨਾਂ ਨਾਲ ਚੰਗਾ ਸੁਣਨਾ ਜੀ, ਇਹਨਾਂ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖਣਾ ਜੀ। ਇਹ ਵੀ ਨਹੀਂ ਕੀਤਾ ਜਾਂਦਾ ਬੰਦੇ ਕੋਲੋਂ, ਜਪ ਤਪ ਸੰਜਮ ਧਰਮ, ਫਿਰ ਤੀਜੇ ਗੱਲ 'ਤੇ ਧਰਮ ਦੀ ਗੱਲ ਆਉਂਦੀ ਜੀ, ਫਿਰ ਗੁਰਮੁਖ ਮਹਾਂਪੁਰਖ ਦੀ ਸੇਵਾ ਦੀ ਗੱਲ ਆਉਂਦੀ ਜੀ, ਸਤਿਗੁਰੂ ਦੇ ਘਰ ਦੀ ਸੇਵਾ ਦੀ ਗੱਲ ਆਉਂਦੀ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਭਰੇ ਕੀ ਰੱਖੋ ਸਰਮਾ। ਹੁਣ ਇਹਦਾ ਵੀ ਭਾਵ ਸਮਝਿਓ, ਪਾਠ ਤੇ ਆਪਾਂ ਬਹੁਤ ਵਾਰ ਕੀਤਾ ਜੀ, ਜਿਹਨੇ ਆਪਣੀ ਜ਼ਿੰਦਗੀ 'ਚ ਜਪ ਤਪ ਨਾ ਕੀਤਾ ਹੋਏ ਜੀ, ਹਾਂਜੀ ਬਹੁਤ ਲੰਮਾ ਸਮਾਂ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਨਾ ਲਾਇਆ ਹੋਏ ਜੀ, ਜਪ ਤਪ ਨਾ ਕੀਤਾ ਹੋਵੇ, ਕਿਸੇ ਵੀ ਇੰਦਰੀ 'ਤੇ ਕੰਟਰੋਲ ਨਾ ਰੱਖਿਆ ਹੋਏ ਜੀ, ਧਰਮ ਨੂੰ ਨਾ ਕਮਾਇਆ ਹੋਵੇ, ਅਤੇ ਗੁਰਮੁਖੋ ਗੁਰੂ ਦੀ ਸੇਵਾ ਵੀ ਨਾ ਕੀਤੀ ਹੋਵੇ, ਅਤੇ ਮਹਾਰਾਜ ਕਹਿੰਦੇ ਇੱਕ ਕੰਮ ਕਰਿਓ। ਪਹਿਲੀ ਗੱਲ ਮੰਨਣਾ ਪਏਗਾ ਵੀ ਮੈਂ ਇਹ ਕੋਈ ਕੰਮ ਨਹੀਂ ਕੀਤਾ ਜੀ, ਗੱਠ ਕੇ ਆਖੋ, ਇਹ ਕਹਿਣਾ ਪਏਗਾ ਵੀ ਮੈਂ ਕੁਝ ਨਹੀਂ ਕੀਤਾ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਸਾਰਾ ਕੁਝ ਕਹਿ ਕੇ ਸਤਿਗੁਰੂ ਨੂੰ ਕਹਿਣਾ ਪਏਗਾ ਮਹਾਰਾਜ ਮੈਂ ਬੜੇ ਨੀਵੇਂ ਕੰਮ ਕੀਤੇ ਨੇ। ਅਸਲ ਵਿੱਚ ਗੁਰੂ ਅਰਜਨ ਸਾਹਿਬ ਨੂੰ ਪਤਾ ਵੀ ਲੋਕਾਂ ਐਵੇਂ ਨਹੀਂ ਆਖਣਾ ਜੀ, ਅਸੀਂ ਲਿਖ ਦਿੰਦੇ ਘੱਟੋ ਘੱਟ ਨਹੀਂ ਸਾਡੇ ਪਿੱਛੇ ਹੀ ਆਖਣਗੇ ਜੀ, ਉਵੇਂ ਤਾਂ ਧਰਮਾਤਮਾ ਬਣ ਕੇ ਬੈਠੇ ਹੀ ਨੇ ਜੀ। ਹਾਂਜੀ ਚਲੋ ਗੁਰੂ ਸਾਹਿਬ ਪਿੱਛੇ ਹੀ ਬੋਲਣ ਜੇ ਸਾਰੇ ਜੀ। ਕਹੋ ਨਾਨਕ ਹਮ ਨੀਚ ਕਰਮਾ, ਗੁਰੂ ਅਰਜਨ ਸਾਹਿਬ ਦੇ ਤਾਂ ਬੜੇ ਉੱਚੇ ਕਰਮ ਨੇ, ਗੁਰੂ ਅਰਜਨ ਸਾਹਿਬ ਨੂੰ ਜਪ ਤਪ ਦੀ ਲੋੜ ਨਹੀਂ ਹੈਗੀ, ਉਹ ਤਾਂ ਪ੍ਰਤੱਖ ਹਰ ਨੇ। ਕਹੋ ਨਾਨਕ ਹਮ ਨੀਚ ਕਰਮਾ, ਐ ਕਹਿਣਾ ਪਏਗਾ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰੇ ਸ਼ਰਨਾਇਆਂ ਦੀ ਲਾਜ ਰੱਖ ਲਓ ਮਹਾਰਾਜ। ਇਹ ਪੜ੍ਹਦੇ ਆਪਾਂ ਰੋਜ਼ ਹੀ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਣਾ ਪਏਗਾ ਜੀ। ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਸਮਾਂ ਜਪ ਤਪ ਵਿੱਚ ਲਾ ਕੇ ਸਾਨੂੰ ਦੱਸਿਆ ਵੀ ਕਿਵੇਂ ਕਰਨਾ ਜੀ ਜਪ ਤਪ। ਹਾਂਜੀ ਇਹ ਸਾਰਾ ਕੁਝ ਗੁਰੂ ਸਾਹਿਬ ਨੇ ਆਪ ਕਮਾਇਆ ਜੀ। ਤੇ ਸੁਣਿਓ ਬਹੁਤ ਸਮਾਂ ਮਹਾਰਾਜ ਜਪ ਤਪ ਵਿੱਚ ਰਹੇ, ਫਿਰ ਤੀਰਥਾਂ ਦੀ ਯਾਤਰਾ ਤੇ ਫਿਰ ਅਸਾਮ। ਮਾਂ ਗੁਜਰੀ ਜੀ ਨੂੰ ਤੇ ਕੋਲ ਬਹਿਣ ਦਾ ਮੌਕਾ ਹੀ ਨਹੀਂ ਮਿਲਿਆ ਜੀ, ਤੇ ਧੰਨ ਮਾਤਾ ਗੁਜਰੀ ਜੀ ਕਹਿ ਰਹੇ ਮਹਾਰਾਜ ਆਪ ਜੀ ਦਾ ਜਿਹੜਾ ਇਹ ਵਿਛੋੜਾ ਅਸਹਿ ਹੈ ਸੱਚੇ ਪਾਤਸ਼ਾਹ, ਅਸਹਿ ਹੈ। ਆਓ ਬੜੇ ਪਿਆਰ ਨਾਲ ਪੰਕਤੀ ਪੜ੍ਹੋ, ਫਿਰ ਆਪਾਂ ਲੜੀਵਾਰ ਕਥਾ ਆਰੰਭ ਕਰੀਏ। ਮਾਤਾ ਗੁਜਰੀ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਨ ਦਏ, ਇਹੋ ਵਿਛੋੜਾ ਸਹਿਆ ਨਾ ਜਾਏ,
ਇਹੋ ਵਿਛੋੜਾ ਸਹਿਆ ਨਾ ਜਾਏ,
ਇਹੋ ਵਿਛੋੜਾ ਸਹਿਆ ਨਾ ਜਾਏ,
ਇਹੋ ਵਿਛੋੜਾ ਸਹਿਆ ਨਾ ਜਾਏ।
ਗੁਰਮੁਖੋ ਮੇਰੀ ਬੇਨਤੀ ਹੈ, ਬੜੇ ਧਿਆਨ ਨਾਲ ਸੁਣਿਓ, ਸੱਚੀ ਗੱਲ ਇਹ ਹੈ, ਅਰਦਾਸ ਕਰਿਆ ਕਰੋ ਮਹਾਰਾਜ ਤੁਹਾਡੇ ਨਾਲ ਤੇ ਤੁਹਾਡੀ ਸੰਗਤ ਨਾਲ ਸਾਡਾ ਕਦੀ ਵੀ ਵਿਛੋੜਾ ਨਾ ਪਵੇ ਸੱਚੇ ਪਾਤਸ਼ਾਹ। ਆਪ ਜੀ ਦੇ ਨਾਲ ਤੇ ਆਪ ਜੀ ਦੀ ਸੰਗਤ ਨਾਲ ਸਾਡਾ ਕਦੀ ਵੀ ਵਿਛੋੜਾ ਨਾ ਪਵੇ, ਵਿਛੋੜੇ ਵਿੱਚ ਦੁੱਖ ਹੈ ਗੁਰਮੁਖੋ। ਆਓ ਬੜੇ ਪਿਆਰ ਨਾਲ ਕਹੋ,
ਇਹੋ ਵਿਛੋੜਾ ਸਹਿਆ ਨਾ ਜਾਏ,
ਇਹੋ ਵਿਛੋੜਾ ਸਹਿਆ ਨਾ ਜਾਏ,
ਇਹੋ ਵਿਛੋੜਾ ਸਹਿਆ ਨਾ ਜਾਏ,
ਇਹੋ ਵਿਛੋੜਾ ਸਹਿਆ ਨਾ ਜਾਏ।
ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਗੁਜਰੀ ਜੀ ਨੂੰ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ ਵੀ ਵਿਛੋੜਾ ਤੇ ਸਹਿਣਾ ਪਏਗਾ, ਬਾਕੀ ਤੁਸੀਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਰੇ ਕਹਿ ਰਹੇ, ਆਪਣੇ ਪੁੱਤਰ ਜੀ ਦੇ ਦਰਸ਼ਨ ਕਰੋ, ਉਹਨਾਂ ਦੇ ਦਰਸ਼ਨ ਸਾਡੇ ਹੀ ਦਰਸ਼ਨ ਨੇ ਜੀ। ਹੁਣ ਮਹਾਰਾਜ ਅੱਗੇ ਚੱਲੇ ਨੇ, ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸੁਣੋ, ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਭ ਸਿੱਖ
ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਫੇਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਏ ਪਿਤਾ ਕੇ ਢਿੱਗ ਥਿਰੇ ਸ੍ਰੀ ਗੋਬਿੰਦ ਸਿੰਘ ਰਾਏ।
ਹੁਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿਆਰੀ ਕਰ ਰਹੇ ਨੇ, ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਸਰੀਰਕ ਉਮਰ ਅਜੇ ਬੜੀ ਛੋਟੀ ਹੈ ਜੀ। ਮਹਾਰਾਜ ਦਸਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਜੀ। ਹਾਂਜੀ।
ਚਲਨ ਸੁਣਿਓ ਪੰਜਾਬ ਕੋ ਬੋਲੇ ਆਨੰਦ ਬੰਧਾਏ।
ਕਿਉਂ? ਮਹਾਰਾਜ ਦਸਵੇਂ ਪਾਤਸ਼ਾਹ ਨੇ ਸੁਣਿਆ ਵੀ ਸਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੰਜਾਬ ਜਾ ਰਹੇ ਨੇ ਤੇ ਸਾਨੂੰ ਇੱਥੇ ਛੱਡ ਚੱਲੇ ਨੇ, ਤੇ ਮਹਾਰਾਜ ਕੋਲ ਆ ਕੇ ਬਾਲਾਂ ਦੀ ਤਰ੍ਹਾਂ ਲਾਗੇ ਬੈਠ ਕੇ ਬਹੁਤੇ ਪਿਆਰ ਭਰੇ ਬਚਨ ਬੋਲਣ ਲੱਗੇ ਨੇ। ਹਾਂਜੀ।
ਜਾਓ ਭਾਈ ਆਪ ਪਿਤਾ ਜੀ ਕਰੋ ਪਿਆਨਾ।
ਪਿਤਾ ਜੀ ਅਸੀਂ ਸੁਣਿਆ ਆਪ ਜੀ ਪੰਜਾਬ ਚੱਲੇ ਹੋ ਸੱਚੇ ਪਾਤਸ਼ਾਹ। ਹਾਂਜੀ।
ਦੇਸ਼ ਪੰਜਾਬ ਸੋ ਦੂਰ ਮਹਾਨਾ।
ਸੁਣਿਆ ਪੰਜਾਬ ਦੇਸ਼ ਬਹੁਤ ਦੂਰ ਹੈ, ਪੰਜਾਬ ਇੱਥੋਂ ਬਹੁਤ ਦੂਰ ਹੈ, ਅਸੀਂ ਇਹ ਗੱਲ ਸੁਣੀ ਹੈ। ਹਾਂਜੀ।
ਬਾਸ ਹਮਾਰੇ ਵਡਨ ਵਡੇਰੇ।
ਇਹ ਵੀ ਸੁਣਿਆ ਵੱਡੇ ਮਾਤਾ ਜੀ ਦੇ ਕੋਲੋਂ ਵੀ ਸਾਡੇ ਵੱਡੇ ਵਡੇਰੇ ਪੰਜਾਬ ਵਿੱਚ ਰਹਿੰਦੇ ਰਹੇ ਨੇ ਜੀ, ਛੇਵੇਂ ਪਾਤਸ਼ਾਹ। ਹਾਂਜੀ। ਗੁਰੂ ਅਰਜਨ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸਾਡੇ ਵੱਡੇ ਵਡੇਰੇ ਪੰਜਾਬ ਵਿੱਚ ਰਹਿੰਦੇ ਰਹੇ, ਇਹ ਦਸਵੇਂ ਪਾਤਸ਼ਾਹ ਕਹਿ ਰਹੇ ਜੀ। ਹਾਂਜੀ।
ਤਿਤ ਹੀ ਸੁਣਿਓ ਮਹਾਂ ਸੁਖ ਹੇਰੇ।
ਅਸੀਂ ਇਹ ਵੀ ਸੁਣਿਆ ਵੀ ਸਾਡੇ ਉਸ ਦੇਸ਼ ਵਿੱਚ ਬੜੇ ਸੁੱਖ ਨੇ, ਬੜੀਆਂ ਸਿੱਖ ਸੰਗਤਾਂ ਨੇ। ਹਾਂਜੀ।
ਹਮਕੋ ਸੰਗ ਚਲੋ ਲੈ ਅਬੈ।
ਗੱਜ ਕੇ ਆਖੋ ਵਾਹਿਗੁਰੂ। ਦਸਵੇਂ ਪਾਤਸ਼ਾਹ ਦਾ ਪੰਜਾਬ ਨਾਲ ਬੜਾ ਪਿਆਰ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਕਿਰਪਾ ਕਰੋ ਤੇ ਸਾਨੂੰ ਹੁਣੇ ਹੀ ਪੰਜਾਬ ਲੈ ਜਾਓ ਆਪਣੇ ਨਾਲ, ਕਹਿਣ ਲੱਗੇ ਅਸੀਂ ਪੰਜਾਬ ਜਾਣਾ ਚਾਹੁੰਦੇ ਹਾਂ, ਕਹਿਣ ਲੱਗੇ। ਹਾਂਜੀ।
ਚਾਹਤ ਦੇਸ਼ ਬਿਲੋਕਿਓ ਸਭ।
ਅਸੀਂ ਆਪਣਾ ਦੇਸ਼ ਵੇਖਣਾ ਚਾਹੁੰਦੇ ਹਾਂ, ਸਾਡੇ ਅੰਦਰ ਬੜੀ ਚਾਹਤ ਹੈ ਅਸੀਂ ਆਪਣਾ ਦੇਸ਼ ਵੇਖੀਏ, ਸਾਡਾ ਪੰਜਾਬ ਨਗਰ ਕੈਸਾ ਹੈ ਸਾਰਾ। ਹਾਂਜੀ।
ਆਪਣੇ ਨਗਰ ਨਿਕੇਤ ਉਸਾਰੇ।
ਅਸੀਂ ਇਹ ਵੀ ਸੁਣਿਆ ਵੱਡੇ ਮਾਤਾ ਜੀ ਦੇ ਕੋਲੋਂ, ਦਾਦੀ ਜੀ ਦੇ ਕੋਲੋਂ ਜੀ, ਵੀ ਪਿਤਾ ਜੀ ਤੁਸੀਂ ਸਾਡੇ ਦਾਦੀ ਜੀ ਦੇ ਨਾਮ ਦਾ ਉੱਥੇ ਨਗਰ ਵੀ ਵਸਾਇਆ ਇੱਕ ਜੀ, ਆਨੰਦਪੁਰ ਸਾਹਿਬ ਜੀ, ਮਾਤਾ ਨਾਨਕੀ ਜੀ ਦੇ ਨਾਂ ਤੇ, ਨਾਨਕੀ ਚੱਕ। ਹਾਂਜੀ।
ਤਹਾਂ ਬਸੇਂਗੇ ਸਦਾ ਸੁਖਾਰੇ।
ਮਹਾਰਾਜ ਕਿਰਪਾ ਕਰੋ ਅਸੀਂ ਆਪ ਜੀ ਦੇ ਨਾਲ ਜਾਣਾ, ਸਾਡੀ ਬੜੀ ਇੱਛਾ ਆਪਣਾ ਨਗਰ ਵੇਖਣ ਦੀ, ਉੱਥੇ ਆਪ ਜੀ ਦੇ ਨਾਲ ਹੀ ਅਸੀਂ ਰਹਿਣਾ, ਆਪ ਜੀ ਦੇ ਨਾਲ ਰਹਿ ਕੇ ਬੜਾ ਸੁੱਖ ਪ੍ਰਾਪਤ ਕਰਨਾ। ਹਾਂਜੀ।
ਨਹਿ ਇਸ ਦੇਸ਼ ਰਹਿਣ ਹਮ ਭਾਵੈ।
ਗੱਜ ਕੇ ਆਖੋ ਵਾਹਿਗੁਰੂ। ਪੰਜਾਬ ਵਾਲੇ ਥੋੜਾ ਜਿਹਾ ਮਾਣ ਕਰਿਆ ਕਰਨ ਆਪਣੇ ਉੱਤੇ ਜੀ, ਅੱਗੇ ਜਾ ਕੇ ਨਾ ਹੋਰ ਪ੍ਰਸੰਗ ਆਉਣੇ ਜੀ, ਆਪਾਂ ਪੰਜਾਬ ਵਾਲੇ ਹਾਂ, ਦਸਵੇਂ ਪਾਤਸ਼ਾਹ ਦਾ ਪੰਜਾਬ ਨਾਲ ਬਹੁਤ ਪਿਆਰ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਸਾਨੂੰ ਇੱਥੇ ਰਹਿਣਾ ਬਹੁਤਾ ਚੰਗਾ ਨਹੀਂ ਲੱਗਦਾ ਜੀ, ਉਹਦਾ ਕਾਰਨ ਇਹ ਹੈ ਜਿਹੜੇ ਜੁਝਾਰੂ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਚਾਹੀਦੇ ਉਹ ਪੰਜਾਬ ਵਿੱਚੋਂ ਮਿਲਣੇ ਨੇ ਜੀ। ਹਾਂਜੀ। ਮਹਾਰਾਜ ਕਹਿੰਦੇ ਅਸੀਂ ਤੇ ਪੰਜਾਬ ਜਾਣਾ ਚਾਹੁੰਦੇ ਹਾਂ। ਹਾਂਜੀ।
ਤਿਤ ਹੀ ਤੁਮਰੇ ਸੰਗ ਸਿਧਾਵੈ।
ਇਸ ਕਰਕੇ ਕਿਰਪਾ ਕਰੋ ਸਾਨੂੰ ਆਪਣੇ ਨਾਲ ਲੈ ਕੇ ਚੱਲੋ, ਤੁਸੀਂ ਬਚਨ ਕੀਤਾ ਵੀ ਅਸੀਂ ਇੱਥੇ ਰਹਿਣਾ ਦਾਦੀ ਮਾਂ ਦੇ ਨਾਲ, ਵੱਡੇ ਮਾਤਾ ਜੀ ਦੇ ਨਾਲ, ਤੇ ਸਾਡੀ ਇਹ ਇੱਛਾ ਅਸੀਂ ਤੁਹਾਡੇ ਨਾਲ ਰਹੀਏ ਜੀ, ਤੁਹਾਡੇ ਨਾਲ ਰਹੀਏ। ਗੁਰਮੁਖੋ ਇੱਕ ਗੱਲ ਚੇਤਾ ਰੱਖਿਓ, ਪਿਓ ਪੁੱਤ ਨੂੰ ਸਦਾ ਆਪਣੇ ਕੋਲ ਰੱਖਣਾ ਚਾਹੁੰਦਾ ਜੀ, ਇਹ ਗੱਲ ਤੁਸੀਂ ਸੰਸਾਰ ਵਿੱਚ ਵੇਖ ਲਿਓ, ਪਿਓ ਪੁੱਤ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਜੀ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਥੋੜ੍ਹਾ ਸਮਾਂ ਗੁਰੂ ਦਸਵੇਂ ਪਾਤਸ਼ਾਹ ਨੂੰ ਆਪਣੇ ਕੋਲ ਰੱਖਿਆ ਜੀ। ਪਤਾ ਆਪਾਂ ਹੋਰ ਥੋੜ੍ਹੇ ਸਾਲਾਂ ਤੱਕ ਸਰੀਰਕ ਵਿਛੋੜਾ ਪੱਕਾ ਦੇ ਜਾਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਬਾਰ ਬਾਰ ਬੇਨਤੀ ਕਰਦੇ, ਅਸੀਂ ਤੁਹਾਡੇ ਨਾਲ ਹੀ ਜਾਣਾ ਜੀ। ਹਾਂਜੀ,
ਸੁਣ ਸ਼੍ਰੀ ਤੇਗ ਬਹਾਦਰ ਪਾਖਾ
ਤੇ ਗੱਜ ਕੇ ਆਖੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਸਵੇਂ ਪਾਤਸ਼ਾਹ ਨੂੰ ਇਸ ਤਰ੍ਹਾਂ ਕਹਿਣ ਲੱਗ ਪਏ ਜੀ, ਮਹਾਰਾਜ ਦੀ ਛੋਟੀ ਜੀ ਅਵਸਥਾ ਦੀ ਸਰੀਰਕ, ਹਾਂਜੀ,
ਕਰ ਹੈ ਭਲੇ ਪੂਰਨ ਅਭਿਲਾਖਾ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੁੱਤਰ ਜੀ, ਇਹ ਜਿਹੜੀ ਤੁਹਾਡੀ ਇੱਛਾ ਨਾ ਪੰਜਾਬ ਜਾਣ ਦੀ, ਇਹ ਛੇਤੀ ਪੂਰੀ ਹੋ ਜਾਣੀ। ਕਹਿਣ ਲੱਗੇ ਇਹ ਛੇਤੀ ਪੂਰੀ ਹੋ ਜਾਏਗੀ। ਹਾਂਜੀ,
ਤਿੱਤ ਹੀ ਹੋਏ ਹੈ ਬਸਨ ਤੁਹਾਰੋ।
ਕੋਈ ਗੱਲ ਨੀ, ਬਹੁਤ ਲੰਮਾ ਸਮਾਂ ਤੁਸੀਂ ਪੰਜਾਬ ਵਿੱਚ ਹੀ ਰਹਿਣਾ। ਕਹਿਣ ਲੱਗੇ ਬਹੁਤ ਲੰਮਾ ਸਮਾਂ ਤਾਂ ਆਖਿਆ ਜੀ। ਅੱਗੋਂ ਫਿਰ ਮਹਾਰਾਜ ਨੇ ਜ਼ਿੰਦਗੀ ਦੇ ਜਿਹੜਾ 42 ਸਾਲ ਜਿਹੜੀ ਉਮਰ ਹੈ ਜੀ, ਉਹਦੇ ਵਿੱਚੋਂ ਕੁਝ ਸਮਾਂ ਫਿਰ ਹਜ਼ੂਰ ਸਾਹਿਬ ਵੀ ਗੁਜ਼ਾਰਨਾ ਜੀ, ਉੱਥੇ ਵੀ ਸਫਲਾ ਕਰਨਾ ਜੀ। ਮਹਾਰਾਜ ਗੁਪਤ ਗੱਲਾਂ ਕਰਨ ਦੇ, ਸੁਣਨ ਵਾਲਿਆਂ ਨੂੰ ਲੱਗਦੀਆਂ ਤਾਂ ਹੈ ਵੀ ਪ੍ਰਗਟ ਨੇ, ਪ੍ਰਗਟ ਗੱਲਾਂ ਵਿੱਚ ਵੀ ਬਹੁਤ ਸਾਰੇ ਬਚਨ ਇਹੋ ਜਿਹੜੇ ਗੁਪਤ ਹੀ ਹੋ ਰਹੇ ਨੇ ਜੀ। ਮਹਾਰਾਜ ਕਹਿੰਦੇ ਤੁਸੀਂ ਬਹੁਤ ਸਮਾਂ ਉੱਥੇ ਹੀ ਰਹਿਣਾ। ਕਹਿਣ ਲੱਗੇ ਹਾਂਜੀ,
ਨਿਜ ਪ੍ਰਭਾਵ ਕੋ ਤਹਾਂ ਬਿਥਾਰੋ।
ਵੇਖਿਓ ਤੁਹਾਡਾ ਪ੍ਰਭਾਵ, ਤੁਹਾਡਾ ਤੇਜ ਪ੍ਰਤਾਪ ਪੰਜਾਬ ਵਿੱਚ ਜਾ ਕੇ ਕਿਵੇਂ ਫੈਲਦਾ। ਹਾਂਜੀ,
ਸਕਲ ਸਮਾਜ ਵਿਭੂਤ ਵਿਸਾਲਾ।
ਕਹਿਣ ਲੱਗੇ ਤੁਹਾਡੇ ਕੋਲ ਪੰਜਾਬ ਵਿੱਚ ਜਾ ਕੇ ਬਹੁਤ ਸਮਾਜ ਹੋਏਗਾ, ਭਾਵ ਬੜੀਆਂ ਸਿੱਖ ਫੌਜਾਂ ਹੋਣਗੀਆਂ ਤੁਹਾਡੇ ਕੋਲ। ਤੇ ਗੁਰਮੁਖੋ ਗੱਲ ਚੇਤਾ ਰੱਖਿਓ, ਪਹਾੜੀ ਰਾਜੇ ਤੇ ਉਦੋਂ ਵੀ ਸਨ, ਬੜੇ ਜ਼ੋਰਾਂ ਸ਼ੋਰਾਂ ਚ ਸਨ, ਪਰ ਅੱਜ ਪਹਾੜੀ ਰਾਜੇ ਕਿਸੇ ਦਾ ਟਿਕਾਣਾ ਨੀਚੇ ਲੱਭਦਾ, ਦਸਵੇਂ ਪਾਤਸ਼ਾਹ ਦਾ ਆਨੰਦਪੁਰ ਅੱਜ ਵੀ ਵਸ ਰਿਹਾ ਹੈ ਜੀ। ਮਹਾਰਾਜ ਦਾ ਤੇ ਅੱਜ ਵੀ ਆਨੰਦਪੁਰ ਸਾਹਿਬ ਵਸ ਰਿਹਾ ਜੀ। ਮਹਾਰਾਜ ਕਹਿੰਦੇ ਤੁਹਾਡਾ ਪ੍ਰਤਾਪ ਪੰਜਾਬ ਵਿੱਚ ਬਹੁਤ ਹੋਣਾ। ਕਹਿਣ ਲੱਗੇ ਤੇ ਤੁਹਾਨੂੰ ਪਤਾ ਹੀ ਹੈ, ਆ ਜਦੋਂ ਹੋਲਾ ਮਹੱਲਾ ਆਉਂਦਾ ਜੀ, ਅੱਧਾ ਪੰਜਾਬ ਉੱਥੇ ਪਹੁੰਚਿਆ ਹੁੰਦਾ ਜੀ ਸਾਰਾ ਜੀ, ਮਹਾਰਾਜ ਦੇ ਚਰਨਾਂ ਵਿੱਚ। ਹਾਂਜੀ,
ਕਰੋ ਆਪਣੋ ਭਲੋ ਉਜਾਰਾ, ਤਉ ਸੁਣੋ ਜਬ ਸਮਾਂ ਸੋ ਆਵੇ।
ਪਰ ਫਿਰ ਵੀ ਸਾਡਾ ਬਚਨ ਸੁਣੋ, ਜਦੋਂ ਸਮਾਂ ਆਏਗਾ ਨਾ ਸਮਾਂ, ਤੁਸੀਂ ਆਪੇ ਹੀ ਪੰਜਾਬ ਵਿੱਚ ਪਹੁੰਚ ਜਾਣਾ। ਕਹਿਣ ਲੱਗੇ ਅਜੇ ਸਮਾਂ ਨਹੀਂ ਹੈਗਾ। ਗੁਰਮੁਖੋ ਗੁਰੂ ਸਾਹਿਬ ਸਮਰੱਥ ਨੇ, ਇਹ ਸਾਨੂੰ ਦੱਸਿਆ ਗੁਰੂ ਸਾਹਿਬ ਨੇ, ਜਦੋਂ ਸਮਾਂ ਆ ਰਿਹਾ ਨਾ ਜੀ, ਬੰਦਾ ਆਪੇ ਹੀ ਉਸ ਥਾਂ ਤੇ ਪਹੁੰਚ ਜਾਂਦਾ ਜਿੱਥੇ ਪਹੁੰਚਣਾ ਹੁੰਦਾ ਜੀ। ਸਮੇਂ ਤੋਂ ਪਹਿਲਾਂ ਕੋਈ ਕਿਤੇ ਨਹੀਂ ਪਹੁੰਚਦਾ ਜੀ। ਮਹਾਰਾਜ ਕਹਿੰਦੇ ਜਦੋਂ ਸਮਾਂ ਆ ਜਾਏਗਾ ਨਾ, ਤੁਸੀਂ ਆਪੇ ਹੀ ਉਸ ਥਾਂ ਤੇ ਪਹੁੰਚ ਜਾਣਾ। ਹਾਂਜੀ,
ਤਬ ਹੀ ਕਰਬੋ ਸਭ ਕੋ ਭਾਵੈ।
ਫਿਰ ਵੇਖਿਓ ਜਦੋਂ ਤੁਸੀਂ ਪੰਜਾਬ ਵਿੱਚ ਜਾਣਾ ਤੇ ਤੁਹਾਡਾ ਕਿੰਨਾ ਸ੍ਰੇਸ਼ਟ ਜਸ ਹੋਣਾ ਉੱਥੇ ਜੀ, ਤੁਹਾਡੀਆਂ ਕਿੰਨੀਆਂ ਤਾਰੀਫਾਂ ਹੋਣੀਆਂ ਉੱਥੇ ਜੀ। ਇੱਕ ਗੱਲ ਗੁਰਮੁਖੋ ਬੜੇ ਧਿਆਨ ਨਾਲ ਸੁਣਿਓ, ਸਾਵਧਾਨ ਹੋਵੋ, ਗੱਜ ਕੇ ਆਖੋ ਸਾਰੇ ਵਾਹਿਗੁਰੂ। ਤੁਸੀਂ ਕਿਸੇ ਥਾਂ ਤੇ ਜਾਣਾ ਜੀ ਤੇ ਸਮਾਂ ਨਹੀਂ ਆਇਆ ਜੀ, ਤੁਸੀਂ ਬੜੇ ਯਤਨ ਕਰ ਲਓ ਜੀ, ਨਹੀਂ ਪਹੁੰਚ ਸਕਦਾ ਜੀ ਬੰਦਾ ਜੀ। ਜਦੋਂ ਸਮਾਂ ਆ ਜਾਏ ਨਾ ਜੀ ਉਸ ਥਾਂ ਤੇ ਪਹੁੰਚਣ ਦਾ, ਤੇ ਤੁਹਾਨੂੰ ਯਤਨ ਕਰਨ ਦੀ ਲੋੜ ਨਹੀਂ, ਬੰਦਾ ਬਿਨਾਂ ਯਤਨਾਂ ਤੋਂ ਪਹੁੰਚ ਜਾਂਦਾ ਉੱਥੇ ਜੀ। ਤੁਸੀਂ ਵੇਖ ਲਿਓ ਆਪਣੀ ਜ਼ਿੰਦਗੀ ਵਿੱਚ ਜੀ, ਕਿਸੇ ਥਾਂ ਉੱਤੇ ਆਪਾਂ ਜਾਣਾ ਜੀ ਤੇ ਅਜੇ ਸਮਾਂ ਨਹੀਂ ਆਇਆ ਜੀ, ਬੜੇ ਯਤਨ ਕੀਤੇ, ਸਾਰੇ ਯਤਨ ਫੇਲ ਹੋ ਹੀ ਜਾਣਗੇ ਆਪੇ ਜੀ, ਆਪੇ ਯਤਨ ਫੇਲ ਹੋ ਜਾਣਗੇ ਜੀ। ਤੇ ਜਦੋਂ ਸਮਾਂ ਆ ਗਿਆ ਨਾ ਜੀ, ਤੇ ਤੁਹਾਨੂੰ ਯਤਨ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਆਪੇ ਹੀ ਪਹੁੰਚ ਜਾਣਾ ਜੀ, ਆਪੇ ਪਹੁੰਚ ਜਾਣਾ, ਮਿੰਟਾਂ ਸਕਿੰਟਾਂ 'ਚ ਹੀ ਪਹੁੰਚ ਜਾਣਾ ਜੀ। ਹਾਂਜੀ, ਕਿਸੇ ਦਾ ਵਿਦੇਸ਼ ਦੀ ਧਰਤੀ 'ਤੇ ਪਾਣੀ ਪੀਣਾ ਲਿਖਿਆ ਜੀ, ਅਤੇ ਜਦੋਂ ਸਮਾਂ ਆ ਗਿਆ ਫਿਰ ਉਹਨੇ ਆਪੇ ਪਹੁੰਚ ਜਾਣਾ ਜੀ। ਅਤੇ ਪਹਿਲਾਂ ਕਈ ਏਰੀਆ ਕਈ ਮਿਲਦੇ ਜੀ, ਹਾਂਜੀ ਕਈ ਵਾਰੀ ਜਾਂਦੇ ਜੀ, ਉੱਥੋਂ ਵਿਜਾ ਹੀ ਨਹੀਂ ਲੱਗਦਾ ਜੀ। ਹਾਂਜੀ, ਹੁਣ ਬੰਦਾ ਯਤਨ ਕਰੀ ਜਾ ਰਿਹਾ, ਪਿੱਛੋਂ ਸਮਾਂ ਨਹੀਂ ਆ ਰਿਹਾ ਜੀ। ਹਾਂਜੀ, ਅਤੇ ਇੱਥੇ ਪਤਾ ਨਹੀਂ ਅੱਜ ਆਏ ਕਿ ਨਹੀਂ ਗੁਰਮੁਖ, ਉਹਨਾਂ ਦਾ ਇੱਕੋ ਦਿਨ ਵਿੱਚ ਉਹ ਪਾਸਪੋਰਟ ਬਣਿਆ, ਇੱਕੋ ਦਿਨ 'ਚ ਵਿਜਾ, ਅਤੇ ਅਗਲੇ ਦਿਨ ਅਗਲੇ ਜਹਾਜ਼ ਚੜ੍ਹ ਗਏ ਜੀ। ਹਾਂਜੀ, ਜਦੋਂ ਸਮਾਂ ਆ ਜਾਏ ਜੀ, ਸਮਾਂ ਬੜੀ ਵੱਡੀ ਗੱਲ ਹੈ ਜੀ। ਹੁਣ ਸੁਣੋ ਇਹ ਗੱਲਾਂ ਮਹਾਰਾਜ ਆਪ ਵਰਤਾ ਕੇ ਸਾਨੂੰ ਦੱਸ ਰਹੇ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਰਹਿਣਾ ਤਾਂ ਤੁਸੀਂ ਪੰਜਾਬ ਵਿੱਚ ਹੀ ਹੈ, ਪਰ ਅਜੇ ਜਿਹੜਾ ਸਮਾਂ ਉਹ ਪਟਨਾ ਸਾਹਿਬ ਦਾ ਲਿਖਿਆ ਕਹਿਣ ਲੱਗੇ, ਪਟਨਾ ਸਾਹਿਬ ਦਾ ਲਿਖਿਆ ਕਹਿਣ ਲੱਗੇ, ਅਜੇ ਪੰਜਾਬ ਜਾਣ ਦਾ ਸਮਾਂ ਨਹੀਂ ਆਇਆ ਤੁਹਾਡਾ। ਬੰਦਾ ਸਮਾਂ ਮੰਨ ਲਏ ਨਾ ਜੀ, ਅੱਧੇ ਮਸਲੇ ਹੱਲ ਹੋ ਜਾਣ ਜੀ। ਗੱਜ ਕੇ ਆਖੋ
ਵਾਹਿਗੁਰੂ।
ਅੱਧੀ ਚਿੰਤਾ ਵੀ ਬੰਦੇ ਦੀ ਖਤਮ ਹੋ ਜਾਏ ਵੀ ਅਜੇ ਸਮਾਂ ਨਹੀਂ ਆਇਆ ਜੀ, ਅੱਧੀ ਚਿੰਤਾ ਖਤਮ ਹੋ ਜਾਏਗੀ ਜੀ। ਹਾਂਜੀ।
ਮਗ ਮਹਿ ਚਲਨ ਬਿਖਾਦ ਬਡੇਰਾ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਰੀਰ ਅਜੇ ਆਪ ਜੀ ਦਾ ਹੈ ਛੋਟਾ, ਰਸਤੇ ਵਿੱਚ ਬੜੇ ਬਿਖਾਦ ਨੇ, ਬੜੀਆਂ ਰੁਕਾਵਟਾਂ, ਬੜੀ ਥਕਾਨ ਹੋ ਜਾਂਦੀ ਹੈ ਇਥੋਂ ਪੰਜਾਬ ਜਾਣ ਵਾਸਤੇ। ਹਾਂਜੀ।
ਸ਼੍ਰਮ ਆਦਿਕ ਤੇ ਸਭਨ ਕਨੇਰਾ।
ਬੜੀ ਥਕਾਨ ਹੋ ਜਾਏਗੀ ਕਹਿਣ ਲੱਗੇ, ਸਫ਼ਰ ਬਹੁਤ ਹੈ ਪੰਜਾਬ ਦਾ ਕਹਿਣ ਲੱਗੇ। ਹਾਂਜੀ।
ਖਾਣ ਪਾਣ ਬਿਨ ਸਮੇਂ ਸੁਹੋਤ।
ਤੇ ਅਜੇ ਜਿਹੜੀ ਤੁਹਾਡੀ ਉਮਰ ਹੈ ਕਹਿਣ ਲੱਗੇ, ਉਹ ਸਮੇਂ ਨਾਲ ਸ਼ਕਣ ਸ਼ਕਾਉਣ ਦੀ ਹੈ ਜੀ। ਜਦੋਂ ਬੰਦਾ ਸਫ਼ਰ ਵਿੱਚ ਜਾਵੇ ਫਿਰ ਤੁਹਾਨੂੰ ਪਤਾ ਛਕਣਾ ਛਕਾਉਣਾ ਸਭ ਕੁਝ ਬੇਟਾਇਮਾ ਹੋ ਜਾਂਦਾ ਜੀ ਬੰਦੇ ਦਾ ਜੀ। ਹਾਂਜੀ।
ਨਿਤ ਪ੍ਰਤ ਚਲਬੋ ਰਵੀ ਉਤੇਤ।
ਹਾਂਜੀ।
ਲਘੂ ਸਰੀਰ ਇਸ ਲਾਇਕ ਨਾਹੀਂ।
ਹਾਂਜੀ।
ਖੇਲੋ ਮਿਲੋ ਬਾਲਕ ਨਮਾਹੀ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਤੁਸੀਂ ਅਜੇ ਬਾਲਕਾਂ ਦੇ ਨਾਲ ਮਿਲ ਕੇ ਖੇਡੋ, ਹੱਸੋ, ਕਾਰਜ ਕਰੋ, ਸਮਾਂ ਆਏਗਾ, ਰਹਿਣਾ ਤੁਸੀਂ ਪੰਜਾਬ 'ਚ ਹੀ ਹੈ ਕਹਿਣ ਲੱਗੇ। ਪਰ ਸਮੇਂ ਅਨੁਸਾਰ ਕਹਿਣ ਲੱਗੇ, ਸਮਾਂ ਆਏਗਾ ਤੇ ਸਾਰੀ ਗੱਲ ਬਣੇਗੀ। ਗੱਜ ਕੇ ਆਖੋ ਫੇਰ ਆਖੋ
ਵਾਹਿਗੁਰੂ।
ਇੰਨੀ ਕੁ ਗੱਲ ਦਾ ਚੇਤਾ ਰੱਖ ਲਈਏ ਤੇ ਸ਼ਾਇਦ ਆ ਫਿਕਰਾਂ ਫੁਕਰਾਂ ਮੁੱਕ ਜਾਣ ਜੀ ਬੰਦੇ ਦੀਆਂ ਜੀ। ਇਹ ਸਾਰੀ ਗੱਲ ਦੇ ਨਾ ਗੁਰਮੁਖੋ ਪਰਮੇਸ਼ਰ ਨੇ ਰਸਤੇ ਬਣਾਏ ਨੇ ਜੀ, ਹਰ ਗੱਲ ਦੇ ਪਰਮੇਸ਼ਰ ਨੇ ਰਸਤੇ ਬਣਾਏ। ਮਾਨੋ ਇੱਕ ਕਮਰਾ ਹੀ ਹੈ ਜੀ, ਬੜੇ ਧਿਆਨ ਨਾਲ ਸੁਣਿਓ, ਇੱਕ ਕਮਰਾ ਜੀ ਗੁਰਮੁਖੋ। ਹਾਂਜੀ। ਤੇ ਕਮਰੇ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਕੀ ਬਣਾਇਆ ਜੀ? ਦਰਵਾਜ਼ਾ। ਬੰਦਾ ਕਹਿੰਦਾ ਮੈਂ ਦਰਵਾਜ਼ੇ ਰਾਹੀਂ ਬਾਹਰ ਨਹੀਂ ਜਾਣਾ, ਮੈਂ ਕੰਧ ਰਾਹੀਂ ਬਾਹਰ ਜਾਣਾ ਜੀ। ਹਾਂਜੀ। ਮੈਂ ਤੇ ਦਰਵਾਜ਼ੇ ਰਾਹੀਂ ਬਾਹਰ ਨਹੀਂ ਜਾਣਾ, ਮੈਂ ਤੇ ਕੰਧ ਰਾਹੀਂ ਬਾਹਰ ਜਾਣਾ ਜੀ। ਤੇ ਜਦੋਂ ਕੰਧ ਰਾਹੀਂ ਜਾਂਦਾ ਨਾ ਜੀ, ਫਿਰ ਸਭ ਤੋਂ ਪਹਿਲਾਂ ਬੰਦੇ ਦਾ ਮੱਥਾ ਵੱਜਦਾ ਜੀ। ਹਾਂਜੀ। ਤੇ ਦੁੱਖ ਹੈ ਜੀ, ਇਹੋ ਹੀ ਪ੍ਰਵਾਨ ਕਰ ਲੇ ਤੇ ਬਿਨਾਂ ਯਤਨ ਤੋਂ ਬੰਦਾ ਬਾਹਰ ਜਾ ਸਕਦਾ ਜੀ। ਆਪਣੀ ਮਾਨਿਆਈ ਕਰਨਾ ਬੰਦਾ ਛੱਡ ਦੇ ਜੀ। ਇਹ ਦਸਵੇਂ ਪਾਤਸ਼ਾਹ ਮਾਨਾਈ ਨਹੀਂ, ਮੈਂ ਵੈਸੇ ਬੇਨਤੀ ਕਰ ਰਿਹਾ ਸੁੱਤੇ ਸਿਰ ਵਾਲੀ ਜੀ। ਕਹਿਣ ਲੱਗੇ ਅਜੇ ਤੁਸੀਂ ਬਾਲਕਾਂ ਨਾਲ ਖੇਡੋ, ਮੱਲੋ। ਹਾਂਜੀ।
ਮਨ ਭਾਵਤ ਕਰ ਖਾਨ ਸੋ
ਪਾਨ। ਅਜੇ ਤੇ ਮਨ ਭਾਉਂਦਾ ਛਕੋ ਕਹਿਣ ਲੱਗੇ, ਮਨ ਭਾਉਂਦਾ ਛਕੋ। ਅੱਜ ਹੀ ਅਸੀਂ ਦੁਪਹਿਰੇ ਵੀ ਇਹੋ ਗੱਲ ਹੀ ਹੁੰਦਾ ਸੀ ਜੀ। ਉਹ ਕੁਦਰਤੀ 'ਚ ਇਹੋ ਜਿਹੀ ਕਥਾ ਹੋਵੇ, ਬਚਨ ਬਲਾਸ ਉਹੋ ਜਿਹੇ ਚੱਲਦੇ ਰਹਿੰਦੇ ਜੀ। ਮਨ ਪਾਉਂਦਾ ਛਕੋ, ਮਨ ਪਾਉਂਦਾ ਜੋ ਇੱਛਾ ਉਹ ਛਕੋ, ਰੱਜ ਕੇ ਕਹਿਣ ਲੱਗੇ। ਹਾਂਜੀ।
ਵਧੇ ਦੇਹੇ ਬਲ ਹੋਵੇ ਮਹਾਨ।
ਤੇ ਤੁਹਾਡਾ ਸਰੀਰ ਵਧੇ ਫੁੱਲੇ ਕਹਿਣ ਲੱਗੇ, ਬਲ ਆਵੇ ਜੀ। ਹੁਣ ਛਕਣਾ ਹੀ ਨਹੀਂ ਕੁਝ ਤੇ ਬਲ ਕਿੱਥੋਂ ਆਉਣਾ ਜੀ? ਰੱਜ ਕੇ ਆਖੋ ਵਾਹਿਗੁਰੂ। ਹਾਂਜੀ। ਛਕਣਾ ਹੀ ਨਹੀਂ ਜੀ ਕੁਛ ਤੇ ਬਲ ਕਿੱਥੋਂ ਆਉਣਾ ਜੀ? ਮਹਾਰਾਜ ਕਹਿੰਦੇ ਰੱਜ ਕੇ ਛਕੋ, ਰੱਜ ਕੇ। ਹਾਂਜੀ। ਮਨ ਪਾਉਂਦਾ ਛਕੋ ਬਾਬਾ ਅਵਤਾਰ ਸਿੰਘ ਜੀ, ਮਨ ਪਾਉਂਦਾ ਰੱਜ ਕੇ ਛਕਿਆ ਕਰੋ, ਸਰੀਰ ਵਧੇ ਫੁੱਲੇ। ਹਾਂਜੀ।
ਜਬ ਸੰਭਾਲੋ ਸ਼ਰਮ ਹੈ ਸਹਾਰੋ, ਤਪ ਇਤ ਉਤ ਤੇ ਉਤ ਦੇਸ਼ ਪਧਾਰੋ।
ਜਦੋਂ ਐ ਸਰੀਰ ਵਿੱਚ ਬਲ ਆ ਜਾਏਗਾ, ਸਰੀਰ ਹੋਰ ਤਗੜਾ ਹੋ ਜਾਏਗਾ, ਕਹਿਣ ਲੱਗੇ ਫਿਰ ਤੁਹਾਨੂੰ ਅਸੀਂ ਆਪੇ ਸੱਦ ਲਵਾਂਗੇ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਇਹ ਉਮਰਾਂ ਹੁੰਦੀਆਂ ਜੀ, ਕਿਸ ਉਮਰ ਵਿੱਚ ਛਕਣਾ ਜੀ, ਕੀ ਕਰਨਾ ਜੀ। ਹਾਂਜੀ। ਮਹਾਰਾਜ ਕਹਿੰਦੇ ਛਕੋ, ਤੇ ਕਹਿਣ ਲੱਗੇ ਜਦੋਂ ਸਮਾਂ ਆਏਗਾ ਫਿਰ ਅਸੀਂ ਸੱਦ ਲੈਣਾ ਕਹਿਣ ਲੱਗੇ ਤੁਹਾਨੂੰ। ਹਾਂਜੀ।
ਹਮ ਗਮਨ ਹੈ ਨਿਜਪੁਰ ਆਨੰਦ, ਕਰੇ ਬਸਾਵਨ ਭਲੇ ਬਿਲੰਦ।
ਅਸੀਂ ਆਨੰਦਪੁਰ ਨੂੰ ਹੋਰ ਵਸਾਈਏ ਕਹਿਣ ਲੱਗੇ, ਜਾ ਕੇ ਉੱਥੇ ਹੋਰ ਵਿਸਥਾਰ ਕਰੀਏ, ਤੁਹਾਡੇ ਵਾਸਤੇ ਹੋਰ ਸੋਹਣੀ ਪੁਰੀ ਬਣਾਈਏ। ਹਾਂਜੀ।
ਪਠ ਹੈ ਪਤ੍ਰਿਕਾ ਸਕਲ ਬਿਰਤੰਤ,
ਹਾਂਜੀ,
ਤਬ ਸੁਧ ਜਾਨੋ ਸ਼੍ਰੇ ਮਤੰਤ।
ਸਮਾਂ ਆਏਗਾ ਚਿੱਠੀ ਭੇਜਾਂਗੇ, ਉਹ ਚਿੱਠੀ ਪੜ੍ਹ ਕੇ ਤੇ ਤੁਸੀਂ ਸਾਡੇ ਕੋਲ ਆਨੰਦਪੁਰ ਆ ਜਾਇਓ ਕਹਿਣ ਲੱਗੇ। ਆਨੰਦਪੁਰ ਸਾਹਿਬ ਉਹਨਾਂ ਚਿਰ ਤੱਕ ਖੂਬ ਛਕੋ, ਖੂਬ ਸੰਗਤ ਦੇ ਦਰਸ਼ਨ ਕਰੋ ਜੀ। ਹਾਂਜੀ।
ਸੁਖ ਦਾ ਅਸਵਾਰੀ ਪਰ ਹਵੈ ਕੈ,
ਹਾਂਜੀ,
ਆਵੋ ਤਿਤ ਦਿਸ਼ ਮੋਦ ਉਪਾਇ ਕੈ।
ਤੇ ਬੜੀ ਸੁਖਦ ਅਸਵਾਰੀ ਤੇ ਆਇਓ। ਜਦੋਂ ਉੱਥੇ ਆਓਗੇ, ਦਸਵੇਂ ਪਾਤਸ਼ਾਹ ਨੇ ਪਾਲਕੀ 'ਚ ਬੈਠ ਕੇ ਜਾਣਾ ਜੀ, ਜਦੋਂ ਆਨੰਦਪੁਰ ਸਾਹਿਬ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਗੱਲਾਂ ਹੁਣੇ ਸਮਝਾ ਰਹੇ। ਜਦੋਂ ਆਨੰਦਪੁਰ ਸਾਹਿਬ ਆਓਗੇ, ਬੜੀ ਸੋਹਣੀ ਅਸਵਾਰੀ ਵਿੱਚ ਬਹਿ ਕੇ ਆਇਓ, ਤੁਹਾਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਹੋਏ। ਜਿਹੜੇ ਬਹੁਤੇ ਲੰਮੇ ਸਫ਼ਰ ਹੁੰਦੇ ਨਾ ਜੀ, ਫਿਰ ਤੰਗ ਵੀ ਕਰਦੇ ਜੀ ਬੰਦੇ ਨੂੰ ਜੀ, ਸਵਾਰੀ ਟਾਈਟ ਹੋਵੇ ਜੀ ਅਤੇ ਦੁਖੀ ਹੋ ਜਾਂਦਾ ਬੰਦਾ ਜੀ। ਮਹਾਰਾਜ ਕਹਿੰਦੇ ਖੁੱਲ੍ਹੀ ਸਵਾਰੀ 'ਤੇ ਬਹਿ ਕੇ ਆਇਓ। ਹਾਂਜੀ,
ਸੁਣ ਕਰ ਬਹੁਤ ਪਿਤਾ ਸੰਗ ਭਖ ਹੈ, ਹਮ ਪ੍ਰਤੀਖਣਾ ਰਾਵਰ ਰੱਖ ਹੈ।
ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਸਰੀਰਕ ਉਮਰ ਜੇ ਛੋਟੀ ਜੀ ਹੈ, ਅਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ, ਪਿਤਾ ਜੀ ਚੰਗਾ, ਫਿਰ ਅਸੀਂ ਤੁਹਾਡੀ ਚਿੱਠੀ ਦਾ ਇੰਤਜ਼ਾਰ ਕਰਾਂਗੇ। ਕਹਿਣ ਲੱਗੇ ਗੱਦ ਕੇ ਆਖੋ, ਫਿਰ ਆਖੋ
ਵਾਹਿਗੁਰੂ,
ਅਸੀਂ ਤੁਹਾਡੀ ਚਿੱਠੀ ਦਾ ਇੰਤਜ਼ਾਰ ਕਰਾਂਗੇ। ਫਿਰ ਕਹਿਣ ਲੱਗੇ, ਹਾਂਜੀ
ਪਠੋ ਪੱਤ੍ਰਿਕਾ ਤੂਰਨ ਜਾਏ,
ਬਸ ਛੇਤੀ ਜਾ ਕੇ ਚਿੱਠੀ ਭੇਜ ਦਿਓ। ਕਹਿਣ ਲੱਗੇ ਐਸਾ ਨਾ ਹੋਏ ਆਪ ਜੀ ਚਿੱਠੀ ਭੇਜੋ ਹੀ ਨਾ ਸਾਨੂੰ, ਕਿਰਪਾ ਕਰਿਓ ਛੇਤੀ ਸਾਨੂੰ ਚਿੱਠੀ ਭੇਜ ਦਿਓ ਜੀ। ਇਹਦਾ ਮਤਲਬ ਆਪਸੀ ਕਿੰਨਾ ਪਿਆਰ ਹੋਏਗਾ ਜੀ। ਹਾਂਜੀ
ਆਪ ਇਸ ਪੁਰ ਤੇ ਚੱਲ ਬੋ ਭਾਏ,
ਤੇ ਉਧਰੋਂ ਜਦੋਂ ਤੁਹਾਡੀ ਚਿੱਠੀ ਆਈ ਅਸੀਂ ਫਿਰ ਕਿਸੇ ਦਾ ਇੰਤਜ਼ਾਰ ਨਹੀਂ ਕਰਨਾ, ਆਪਾਂ ਉਸੇ ਵੇਲੇ ਹੀ ਤੁਰ ਪੈਣਾ। ਕਹਿਣ ਲੱਗੇ ਹਾਂਜੀ,
ਨਾ ਤਾਂ ਤੁਮਰੇ ਅਬੈ ਪਿਸ਼ਾਰੀ,
ਹਾਂਜੀ
ਕਰ ਰੱਖ ਹੈਗੇ ਸਭ ਵਿਧ ਤਿਆਰੀ।
ਗੱਜ ਕੇ ਆਖੋ ਵਾਹਿਗੁਰੂ। ਪਰ ਮਹਾਰਾਜ ਨਾਲ ਕਹਿਣ ਲੱਗੇ, ਜੇ ਚਿੱਠੀ ਨਾ ਛੇਤੀ ਭੇਜੀ ਨਾ ਤੇ ਅਸੀਂ ਹੁਣੇ ਹੀ ਤੁਹਾਡੇ ਪਿੱਛੇ ਆ ਜਾਣਾ। ਜੇ ਕਹਿਣ ਲੱਗੇ ਸਾਨੂੰ ਦੱਸ ਦਿਓ, ਅਸੀਂ ਤਿਆਰੀ ਕਰਕੇ ਹੁਣੇ ਆਪ ਜੀ ਦੇ ਪਿੱਛੇ ਆ ਜਾਣਾ, ਅਸੀਂ ਵੀ ਤੁਹਾਡੇ ਤੋਂ ਬਹੁਤਾ ਸਮਾਂ ਦੂਰ ਨਹੀਂ ਰਹਿ ਸਕਦੇ ਹੁਣ। ਹਾਂਜੀ
ਚੱਲੇ ਆਏ ਬਿਨ ਪਾਤੀ ਪਿਖੈ,
ਅਸੀਂ ਫਿਰ ਚਿੱਠੀ ਨਹੀਂ ਵੇਖਣੀ, ਚਿੱਠੀ ਨਹੀਂ ਉਡੀਕਣੀ, ਤੁਹਾਡੇ ਕੋਲ ਓਦਾਂ ਹੀ ਆ ਜਾਣਾ ਫਿਰ ਛੇਤੀ ਛੇਤੀ।
ਹਾਂਜੀ ਦੇਸ਼ ਪਿਖਣ ਚਾਹਤ ਚਿੱਤ ਬਿਖੈ,
ਕਿਉਂ ਗੱਜ ਕੇ ਆਖੋ ਸਾਰੇ
ਵਾਹਿਗੁਰੂ,
ਹੋਰ ਗੱਜ ਕੇ
ਵਾਹਿਗੁਰੂ,
ਹੋਰ ਗੱਜ ਕੇ
ਵਾਹਿਗੁਰੂ।
ਪੰਜਾਬ ਦੇ ਬੈਠੇ ਅਸੀਂ ਸਾਰੇ, ਪੰਜਾਬ ਵਾਲਾ ਹੀ ਹੈ ਨਾ ਜੀ, ਪੰਜਾਬ ਪੰਜਾਬ ਵਾਲੇ ਹਾਂ ਅਸੀਂ ਸਾਰੇ, ਹੋਰ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਦਸਵੇਂ ਪਾਤਸ਼ਾਹ ਕਹਿੰਦੇ, ਪਿਤਾ ਜੀ ਅਸੀਂ ਆਪਣਾ ਪੰਜਾਬ ਦੇਸ਼ ਬੜੇ ਧਿਆਨ ਨਾਲ ਵੇਖਣਾ ਚਾਹੁੰਦੇ ਹਾਂ। ਕਹਿਣ ਲੱਗੇ ਸਾਨੂੰ ਆਪਣੇ ਇਲਾਕੇ ਨਾਲ ਬੜਾ ਪਿਆਰ ਹੈਗਾ। ਕਹਿਣ ਲੱਗੇ ਸਾਡੇ ਅੰਦਰ ਬੜਾ ਹੀ ਚਾਅ ਹੈਗਾ ਪੰਜਾਬ ਵੇਖਣ ਦਾ। ਹਾਂਜੀ ਹੁਣ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਪੰਜਾਬ ਵਾਲਿਆਂ ਨੂੰ ਪਿਆਰ ਕਰ ਰਹੇ, ਹੁਣ ਹੀ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਅਸੀਂ ਪੰਜਾਬ ਜਾਣਾ ਚਾਹੁੰਦੇ ਛੇਤੀ ਛੇਤੀ। ਹਾਂਜੀ
ਕਹਿਓ ਨਾ ਤੁਮਰੋ ਜਾਤ ਮਿਟਾਇਓ,
ਪਰ ਹੁਣ ਤੁਹਾਡਾ ਹੁਕਮ ਵੀ ਨਹੀਂ ਅਸੀਂ ਮੇਟ ਸਕਦੇ, ਆਪ ਜੀ ਨੇ ਕਿਹਾ ਸਾਨੂੰ ਇੱਥੇ ਬੈਠ ਕੇ ਉਡੀਕਣਾ ਪੈਣਾ। ਹਾਂਜੀ
ਨਾਹਿਨ ਸਾਥ ਚਲਨ ਮਨ ਪਾਇਓ,
ਤੇ ਕਹਿਣ ਲੱਗੇ ਨਹੀਂ ਤੇ ਅਸੀਂ ਤੇ ਨਾਲ ਹੀ ਚੱਲਣ ਦਾ ਫੁਰਨਾ ਬਣਾਇਆ ਸੀ ਤੁਹਾਡੇ, ਵੀ ਪਿਤਾ ਜੀ ਦੇ ਨਾਲ ਹੀ ਪੰਜਾਬ ਜਾਵਾਂਗੇ, ਪਰ ਹੁਣ ਛੇਤੀ ਛੇਤੀ ਚਿੱਠੀ ਭੇਜੋ ਸਾਨੂੰ ਜਾ ਕੇ। ਹਾਂਜੀ
ਇਤਿਆਦਕ ਸੁਤ ਪਿਤ ਬਹੁ ਬਾਤ,
ਬਸ ਇਸ ਤਰੀਕੇ ਦੇ ਨਾਲ ਪਿਤਾ ਤੇ ਪੁੱਤਰ ਜੀ ਦੀਆਂ ਬਚਨ ਹੋਏ ਜੀ ਆਪਸ ਵਿੱਚ।
ਕਰਤ ਭਏ ਗੁਪਤ ਜੋ ਬਖਿਆਤ,
ਹੈ ਗੱਲਾਂ ਗੁਪਤ ਹੋ ਰਹੀਆਂ ਜੀ, ਪਰ ਸਾਨੂੰ ਲੱਗਦਾ ਪ੍ਰਗਟ ਨੇ, ਗੱਲਾਂ ਪ੍ਰਗਟ ਨਹੀਂ ਚ ਹੈਗੀਆਂ, ਬੜੇ ਗੁਪਤ ਬਚਨ ਹੋਏ ਜੀ ਇਹਦੇ ਵਿੱਚ ਜੀ। ਹਾਂਜੀ
ਪੁੰਨ ਸਭ ਸੰਗਤ ਸੰਗ ਉਚਾਰਾ,
ਫਿਰ ਸਾਰੀ ਸੰਗਤ ਆ ਗਈ ਜੀ ਪਟਨਾ ਸਾਹਿਬ ਦੀ। ਮਹਾਰਾਜ ਨੇ ਪਟਨਾ ਸਾਹਿਬ ਤੋਂ ਵਿਦਾ ਹੋਣਾ ਜੀ। ਇਹ ਤਾਂ ਵੀ ਚਲੋ ਦਸਵੇਂ ਪਾਤਸ਼ਾਹ ਨਾਲ ਖੁਸ਼ੀ ਵਾਲੇ ਬਚਨ ਕਰ ਲਏ, ਪਰ ਸੰਗਤ ਦੇ ਨੇਤਰਾਂ ਵਿੱਚ ਬੈਰਾਗ ਹੈ ਜੀ। ਪਟਨਾ ਸਾਹਿਬ ਦੀ ਸੰਗਤ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕੋ ਆਈ ਤੇ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਨੂੰ। ਹਾਂਜੀ
ਸਿਮਰੋ ਸਤ ਨਾਮ ਸੁਖ ਭਾਰਾ,
ਸੱਚੇ ਪਾਤਸ਼ਾਹ ਆਪ ਜੀ ਇੰਨੀ ਛੇਤੀ ਇੱਥੋਂ ਚੱਲੇ ਹੋ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਸਾਧ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਜਪੋ, ਬਹੁਤ ਭਾਰੀ ਸੁੱਖ ਪ੍ਰਾਪਤ ਹੋਏਗਾ। ਕਹਿਣ ਲੱਗੇ ਅਸੀਂ ਇੱਥੇ ਹੀ ਹਾਂ। ਕਹਿਣ ਲੱਗੇ ਅਸੀਂ ਚੱਲੇ ਨਹੀਂ ਕਿਤੇ। ਕਹਿਣ ਲੱਗੇ ਅਸੀਂ ਇੱਥੇ ਹੀ ਹਾਂ, ਜੇ ਭਾਰੀ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਸਤਨਾਮ ਵਾਹਿਗੁਰੂ ਦਾ ਜਾਪ ਜਪੋ। ਕਹਿਣ ਲੱਗੇ ਆਖੋ ਸਤ
ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ
ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਜੇ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ ਆਹ ਕੰਮ ਕਰੋ। ਸੁਣ ਆਪਾਂ ਵੀ ਲਿਆ ਤੇ ਬੋਲ ਵੀ ਲਿਆ ਜੀ, ਪਰ ਇਹ ਗੱਲ ਦ੍ਰਿੜ ਨਹੀਂ ਹੋਈ ਜੀ। ਜਦੋਂ ਬੰਦੇ ਨੂੰ ਇਸ ਗੱਲ ਤੇ ਭਰੋਸਾ ਹੋ ਜਾਵੇ ਨਾ ਜੀ, ਫਿਰ ਬਸ ਬੰਦਾ ਲੱਗ ਜਾਂਦਾ ਜੀ, ਸਾਵਧਾਨ ਹੋ ਕੇ ਨਾ ਜੀ ਲੱਗ ਜਾਂਦਾ ਜੀ, ਤੇ ਜਿਹੜੇ ਲੱਗ ਗਏ ਉਹਨਾਂ ਨੂੰ ਫਿਰ ਸੁੱਖ ਵੀ ਮਿਲਿਆ ਜੀ, ਸੁੱਖ ਵੀ ਬੜਾ ਮਿਲਿਆ ਜੀ। ਮਹਾਰਾਜ ਕਹਿੰਦੇ ਸੰਗਤ ਜੀ ਸਤਿਨਾਮ ਵਾਹਿਗੁਰੂ ਦਾ ਜਾਪ ਜਪੋ, ਬੜਾ ਭਾਰੀ ਸੁੱਖ ਪ੍ਰਾਪਤ ਹੋਏਗਾ। ਤੇ ਹੁਣ ਵਾਲੇ ਤੇ ਗਿਆਨੀ ਕਹਿੰਦੇ ਜਪਣਾ ਹੀ ਨਹੀਂ ਚਾਹੀਦਾ ਜੀ, ਪਤਾ ਨਹੀਂ ਕਿੱਥੋਂ ਪੜ ਆਉਂਦੇ ਜੀ ਇਹ ਜੀ। ਹਾਂਜੀ,
ਬਾਲਕ ਗੁਰ ਜਬ ਲਓ ਤੁਮ ਪਾਸ,
ਤੇ ਲਓ ਪਟਨਾ ਸਾਹਿਬ ਦੀ ਸੰਗਤ ਤੇ ਹੋਰ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਦੇ। ਮਹਾਰਾਜ ਕਹਿੰਦੇ ਭਾਈ ਜਿੰਨਾ ਚਿਰ ਤੱਕ ਤੁਹਾਡੇ ਕੋਲ ਸਾਡੇ ਸਾਹਿਬਜ਼ਾਦਾ ਜੀ ਨੇ ਨਾ, ਹਾਂਜੀ
ਜਾਂਚੋ ਪੂਰਨ ਕੀਜੈ ਆਸ,
ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈਗੀ। ਕਹਿਣ ਲੱਗੇ ਕਿਸੇ ਵੀ ਵਸਤੂ ਦੀ ਲੋੜ ਹੋਵੇ ਇਹਨਾਂ ਦੇ ਕੋਲ ਆ ਜਾ ਕਰੋ, ਤੁਹਾਡੀਆਂ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ ਜੀ। ਉਹ ਤੁਸੀਂ ਸੁਣਿਆ ਨਾ ਬੀਬੀ ਨੂੰ ਸੰਤਾਨ ਦੀ ਲੋੜ ਸੀਗੀ, ਮਹਾਰਾਜ ਨੇ ਕਿਵੇਂ ਛੜੀ ਰੱਖੀ, ਇੱਕ ਦੋ ਤਿੰਨ ਚਾਰ ਪੰਜ, ਜਾਂ ਬੀਬਾ ਪੰਜ ਪੰਜ ਹੋਣਗੇ ਜੀ। ਹਾਂਜੀ, ਮਹਾਰਾਜ ਕਹਿੰਦੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਇਹਨਾਂ ਕੋ ਆਇਆ ਕਰੋ। ਗੁਰਮੁਖੋ ਅੱਜ ਵੀ ਪਟਨਾ ਸਾਹਿਬ ਦੀਆਂ ਸੰਗਤਾਂ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਉਹ ਤਖ਼ਤ ਸਾਹਿਬ 'ਤੇ ਜਾਂਦੇ ਜੀ। ਅੱਜ ਵੀ ਮਹਾਰਾਜ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ।
ਨਿਤ ਪ੍ਰਤ ਦਰਸੋ ਪਾਵਨ ਹੋਵੋ,
ਇਹਨਾਂ ਦੇ ਦਰਸ਼ਨ ਕਰਿਆ ਕਰੋ, ਤੁਹਾਡਾ ਜਨਮ ਸਫਲਾ ਹੋਏਗਾ। ਕਹਿਣ ਲੱਗੇ
ਵਿਘਨ ਅਨੇਕ ਰੀਤ ਕੇ ਖੋਵੋ,
ਅਨੇਕਾਂ ਪ੍ਰਕਾਰ ਦੇ ਵਿਘਨ ਤੁਹਾਡੇ ਦੂਰ ਹੋ ਜਾ ਕਰਨਗੇ, ਤੁਸੀਂ ਇਹਨਾਂ ਦੇ ਦਰਸ਼ਨ ਕਰਿਆ ਕਰੋ। ਹਾਂਜੀ,
ਕੀਰਤ ਕਰੋ ਸੁਨੋ ਅਗ ਹਜੈ ਹੈ, ਬਸੈ ਨਾਮ ਔਰ ਮੁਕਤੀ ਹੋਵੈ ਹੈ।
ਰੱਜ ਕੇ ਆਖੋ, ਬਾਕੀ ਕੀਰਤੀ ਕਰੋ ਪਰਮੇਸ਼ਰ ਦੀ, ਹੌਲੀ ਹੌਲੀ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਜਾਏਗਾ ਤੇ ਤੁਹਾਡੀ ਮੁਕਤੀ ਹੋ ਜਾਏਗੀ। ਕਹਿਣ ਲੱਗੇ ਇਹ ਗੱਲਾਂ ਬੜੀਆਂ ਜ਼ਰੂਰੀ ਨੇ, ਨਾਮ ਐਵੇਂ ਨਹੀਂ ਹਿਰਦੇ 'ਚ ਵਸ ਜਾਂਦਾ ਜੀ, ਬੜਾ ਕੁਝ ਕਰਨਾ ਪੈਂਦਾ ਜੀ। ਸਭ ਤੋਂ ਵਧੀਆ ਗੱਲ ਗੁਰੂ ਦੀ ਕਿਰਪਾ ਹੋ ਜਾਏ ਜੀ, ਪਰ ਕਿਰਪਾ ਪ੍ਰਾਪਤ ਕਰਨ ਵਾਸਤੇ ਵੀ ਹੀਲੇ ਵਸੀਲੇ ਕਰਨੇ ਪੈਂਦੇ ਜੀ ਬੰਦੇ ਨੂੰ ਜੀ, ਬੈਠਣਾ ਪੈਂਦਾ। ਮੈਂ ਬੜੀ ਵਾਰੀ ਤੁਹਾਨੂੰ ਬੇਨਤੀ ਕੀਤੀ, ਅਜੇ ਸਾਡਾ ਸਰੀਰ ਟਿਕਾਅ ਵਿੱਚ ਨਹੀਂ ਆ ਰਿਹਾ, ਮਨ ਕਿੱਥੋਂ ਟਿਕਾਅ ਵਿੱਚ ਆਏਗਾ ਜੀ। ਸਰੀਰ ਨੂੰ ਟਿਕਾਉਣਾ ਪਏਗਾ, ਬੈਠਣਾ ਪਏਗਾ, ਅਭਿਆਸ ਕਰਨਾ ਪਏਗਾ। ਹਾਂਜੀ,
ਸੁਨ ਮਸੰਦ ਯੁੱਤ ਸੰਗਤ ਸਾਰੀ,
ਸਾਰੀ ਸੰਗਤ ਨੇ ਮਹਾਰਾਜ ਸਾਹਿਬ ਦੇ ਬਚਨ ਸੁਣੇ। ਹਾਂਜੀ,
ਬਿਨਤੀ ਸਹਿਤ ਸਨੇਹ ਉਚਾਰੀ,
ਮਹਾਰਾਜ ਨੂੰ ਬੇਨਤੀ ਕਰਕੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਜੀ।
ਪੂਰਬ ਤੁਮ ਪੂਰਬ ਦਿਸ਼ ਗਏ,
ਮਹਾਰਾਜ ਪਹਿਲਾਂ ਤੁਸੀਂ ਇਸ ਇਲਾਕੇ ਵਿੱਚ ਆਏ ਸੱਚੇ ਪਾਤਸ਼ਾਹ। ਹਾਂਜੀ,
ਸਗਰੇ ਸਿੱਖ ਪ੍ਰਤੀਖਣ ਭਏ,
ਪੂਰਬ ਦਿਸ਼ਾ ਵਿੱਚ ਵੀ ਆਪ ਜੀ ਗਏ, ਉੱਥੋਂ ਦੇ ਸਿੱਖਾਂ ਨੂੰ ਆਪ ਜੀ ਨੇ ਖੁੱਲੇ ਦਰਸ਼ਨ ਦਿੱਤੇ। ਹਾਂਜੀ,
ਚਿਰੰਕਾਲ ਤੁਮ ਤਹਾਂ ਬਿਤਾਇਓ,
ਖੁੱਲਾ ਸਮਾਂ ਆਪ ਜੀ ਉਸ ਥਾਂ ਤੇ ਬਤੀਤ ਕਰਕੇ ਆਏ।
ਬਿਸ਼ਨ ਸਿੰਘ ਕਾਰਜ ਸਫਲਾਇਓ,
ਬਿਸ਼ਨ ਸਿੰਘ ਦਾ ਕਾਰਜ ਸਫਲਾ ਕਰਨ ਵਾਸਤੇ ਅਸਾਮ ਵਿੱਚ ਬਹੁਤ ਸਮਾਂ ਲਾ ਕੇ ਆਏ।
ਹੋਰੇ ਮਾਸ ਆਨ ਅਬ ਰਹੇ,
ਥੋੜੇ ਜੇ ਮਹੀਨੇ ਤੁਸੀਂ ਸਾਡੇ ਕੋਲ ਰਹੇ, ਸਾਨੂੰ ਵੀ ਤੇ ਥੋੜਾ ਜਿਹਾ ਸਮਾਂ ਦਿਓ ਨਾ ਜੀ। ਅੱਜ ਕੇ ਆਖੋ ਵਾਹਿਗੁਰੂ, ਇਹ ਪਟਨਾ ਸਾਹਿਬ ਦੀ ਸੰਗਤ ਮਹਾਰਾਜ ਨੂੰ ਬੇਨਤੀ ਕਰਦੀ, ਮਹਾਰਾਜ ਸਾਨੂੰ ਵੀ ਕੋਈ ਥੋੜਾ ਬਹੁਤਾ ਸਮਾਂ ਦਿਓ। ਹਾਂਜੀ,
ਤੁਰਨ ਜੈਬੋ ਪੁਨ ਚਿਤ ਚਾਹੇ,
ਹੋਰ ਆਪ ਜੀ ਛੇਤੀ ਚੱਲੇ ਹੋ ਪੰਜਾਬ। ਹਾਂਜੀ,
ਸੰਗਤ ਨਿਤ ਪ੍ਰਦਰਸ ਤੁਹਾਰਾ,
ਮਹਾਰਾਜ ਅਸੀਂ ਤੇ ਅਜੇ ਰੱਜ ਰੱਜ ਕੇ ਦਰਸ਼ਨ ਨਹੀਂ ਕੀਤੇ ਤੁਹਾਡੇ, ਰੱਜ ਰੱਜ ਕੇ ਦਰਸ਼ਨ ਨਹੀਂ ਕੀਤੇ, ਸਾਨੂੰ ਥੋੜਾ ਜਿਹਾ ਤੇ ਸਮਾਂ ਹੋਇਆ ਦਰਸ਼ਨ ਕਰਦਿਆਂ ਨੂੰ। ਹਾਂਜੀ,
ਚਾਹਤ ਪੁਰ ਮੈਂ ਬਾਸ ਉਦਾਰਾ,
ਮਹਾਰਾਜ ਸਾਡੀ ਤੇ ਉਹ ਬੇਨਤੀ, ਸਾਡੀ ਨਗਰੀ ਵਿੱਚ ਰਹੋ, ਇਸ ਇਲਾਕੇ ਵਿੱਚ ਰਹੋ, ਅਸੀਂ ਸਦਾ ਹੀ ਤੁਹਾਡੀ ਸੇਵਾ ਕਰਾਂਗੇ ਸੱਚੇ ਪਾਤਸ਼ਾਹ।
ਬੜੇ ਭਾਗ ਤਬ ਆਪਣੇ ਜਾਣੈ, ਰਾਵਰ ਨਿਕਟ ਬਾਸ ਜਬ ਠਾਨੈ,
ਸਾਡੇ ਤੇ ਵੱਡੇ ਭਾਗ ਤਾਂ ਹੀ ਨੇ ਜੇ ਸਾਨੂੰ ਤੁਹਾਡੇ ਕੋਲ ਰਹਿਣ ਦਾ ਮੌਕਾ ਮਿਲ ਜੇ ਸੱਚੇ ਪਾਤਸ਼ਾਹ। ਗੁਰਮੁਖੋ ਇੱਕ ਗੱਲ ਚੇਤਾ ਰੱਖੋ, ਇਹ ਬੜੇ ਧਿਆਨ ਨਾਲ ਗੱਲ ਸੁਣਦੀ ਹੈ, ਜੇ ਸੰਗਤ ਵਿੱਚ ਵੱਧ ਸਮਾਂ ਸੰਗਤ ਕਰਨ ਦਾ ਮੌਕਾ ਮਿਲ ਰਿਹਾ ਤੇ ਸਮਝੋ ਵੀ ਸਤਿਗੁਰੂ ਦੀ ਪ੍ਰਸੰਨਤਾ ਹੈ, ਪਰ ਜੇ ਸੰਗਤ ਦਾ ਸਮਾਂ ਘਟਣਾ ਸ਼ੁਰੂ ਹੋ ਰਿਹਾ ਨਾ, ਫਿਰ ਸਮਝੋ ਕੋਈ ਗਲਤ ਕਰਮ ਹੋ ਰਿਹਾ, ਜਿਹੜਾ ਸੰਗਤ ਤੋਂ ਦੂਰੀ ਮਿਲ ਲਈ ਹੈ ਜੀ, ਸੰਗਤ ਦਾ ਸਮਾਂ ਘਟ ਰਿਹਾ ਜੀ। ਬੜੀ ਇਹਦੀ ਰੱਖਿਆ ਕਰੋ ਜੀ, ਕਿਸੇ ਦੀ ਭੁੱਖ ਘੱਟ ਜੇ ਤੇ ਬੰਦਾ ਦੁਖੀ ਹੋ ਜਾਂਦਾ ਜੀ, ਲਓ ਜੀ ਸਾਨੂੰ ਤੇ ਕੁਝ ਛਕਣ ਨੂੰ ਹੀ ਜੀ ਕਰਨ ਦਿਆ ਜੀ। ਹਾਂਜੀ, ਭੁੱਖ ਘੱਟ ਜੇ ਤੇ ਬੰਦਾ ਦੁਖੀ ਹੁੰਦਾ ਜੀ, ਕਿਉਂ ਪਤਾ ਜੇ ਮੈਂ ਕੁਝ ਛਕਿਆ ਨਾ ਤੇ ਮਰ ਮੁੱਕ ਜਾਵਾਂਗਾ ਜੀ। ਗੁਰਮੁਖੋ ਜੇ ਸੰਗਤ ਵਿੱਚ ਬੈਠ ਕੇ ਸੰਗਤ ਕਰਨ ਦਾ ਜਾਪ ਦਾ ਸਮਾਂ ਘੱਟ ਰਿਹਾ ਅਤੇ ਸਮਝੋ ਕੋਈ ਨਾ ਕੋਈ ਗੁਨਾਹ ਹੋ ਰਿਹਾ ਸਾਡੇ ਕੋਲੋਂ ਜੀ, ਕੋਈ ਨਾ ਕੋਈ ਗਲਤ ਕਰਮ ਹੋ ਰਿਹਾ ਜਿਹੜਾ ਸੰਗਤ ਨਹੀਂ ਬਹੁਤਾ ਸਮਾਂ ਹੋ ਰਹੀ ਜੀ। ਅਤੇ ਜੇ ਇਸ ਕੰਮ ਵਿੱਚ ਵਾਧਾ ਪੈ ਰਿਹਾ ਨਾ ਜੀ, ਫਿਰ ਗੁਰੂ ਜੀ ਦਾ ਕਰੋੜਾਂ ਵਾਰ ਸ਼ੁਕਰ ਕਰਿਆ ਕਰੋ। ਮਹਾਰਾਜ ਤੁਹਾਡਾ ਕਰੋੜਾਂ ਵਾਰ ਸ਼ੁਕਰ ਹੈ। ਪਟਨਾ ਸਾਹਿਬ ਦੀ ਸੰਗਤ ਕਿੱਡੀ ਸਿਆਣੀ ਹੈ ਮਹਾਰਾਜ, ਅਸੀਂ ਤਾਂ ਚਾਹੁੰਦੇ ਵੱਧ ਤੋਂ ਵੱਧ ਸਮਾਂ ਤੁਹਾਡੀ ਸੰਗਤ ਵਿੱਚ ਰਹੀਏ, ਵੱਧ ਤੋਂ ਵੱਧ ਸਮਾਂ ਜੀ। ਤੁਸੀਂ ਕੁਝ ਨਾ ਕਰੋ, ਇੱਥੇ ਆ ਕੇ ਬੈਠੇ ਹੀ ਆ ਨਾ ਜੀ ਆਪਾਂ, ਇੱਕ ਗੱਲ ਪੱਕੀ ਰੱਖੋ, ਬੈਠਦਿਆਂ ਸਾਰ ਕਈ ਪਾਪਾਂ ਦੀ ਛੁੱਟੀ ਵੈਸੇ ਹੋ ਜਾਂਦੀ ਬੰਦੇ ਦੀ ਜੀ। ਇਹਨੂੰ ਗੱਲ ਨੂੰ ਧਿਆਨ ਨਾ ਸਮਝਿਓ ਜੀ, ਬੈਠਦਿਆਂ ਸਾਰ ਕਈ ਪਾਪਾਂ ਤੋਂ ਛੁੱਟੀ ਬੰਦੇ ਨੂੰ ਵੈਸੇ ਪ੍ਰਾਪਤ ਹੋ ਜਾਂਦੀ ਜੀ। ਸੰਗਤ ਕੋ ਗੁਣ ਬਹੁਤ ਅਧਿਕਾਈ। ਹਾਂਜੀ,
ਸੁਣ ਸਤਿਗੁਰ ਸਗਰੇ ਸਮਝਾਏ,
ਮਹਾਰਾਜ ਨੇ ਸਾਰੀ ਸੰਗਤ ਨੂੰ ਸਮਝਾਇਆ। ਹਾਂਜੀ,
ਤਨ ਇਹ ਬਿਸ਼ਰਨ ਹਾਰ ਸਦਾਏ,
ਮਹਾਰਾਜ ਕਹਿੰਦੇ ਸੰਗਤ ਜੀ ਇਕੱਠੇ ਹੋ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਸਰੀਰ ਨੇ ਤੇ ਵਿਛੜਨਾ ਹੀ ਹੈ ਕਹਿਣ ਲੱਗੇ। ਹਾਂਜੀ,
ਹਮ ਸਮ ਦਰਸ਼ਨ ਬਾਲਕ ਗੁਰ ਕੇ,
ਸਾਡੇ ਬਰਾਬਰ ਹੀ ਨੇ ਸਾਡੇ ਪੁੱਤਰ ਜੀ ਦੇ ਦਰਸ਼ਨ, ਇਹਨਾਂ ਦੇ ਦਰਸ਼ਨ ਕਰ ਲੋ, ਸਾਡੇ ਦਰਸ਼ਨ ਕਰ ਲੋ, ਬਰਾਬਰ ਹੀ ਦਰਸ਼ਨ ਨੇ। ਹਾਂਜੀ,
ਕਰੋ ਪਿਸ਼ਾਰੀ ਪ੍ਰੇਮੀ ਉਰਕੇ,
ਤੇ ਕਹਿਣ ਲੱਗੇ ਇਹਨਾਂ ਨੂੰ ਇਹਨਾਂ ਨਾਲ ਪਿਆਰ ਕਰਿਓ ਜੀ। ਸੋਹਣ ਸੰਗਤ ਨੂੰ ਵੀ ਉਪਦੇਸ਼ ਦਿੱਤਾ, ਹੁਣ ਮਹਾਰਾਜ ਸੱਚੇ ਪਾਤਸ਼ਾਹ ਹੌਲੀ ਹੌਲੀ ਫਿਰ ਅੱਗੇ ਨੂੰ ਪੰਜਾਬ ਵੱਲ ਨੂੰ ਆਉਣਗੇ। ਇਹ ਪ੍ਰਸੰਗ ਫਿਰ ਆਪਾਂ ਬੜੇ ਪਿਆਰ ਦੇ ਨਾਲ ਸੁਣਾਂਗੇ ਜੀ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਜੀ, ਸੰਗਤ ਪਰਿਵਾਰ ਹੀ ਹੈ ਜੀ, ਪਰਿਵਾਰ ਵਿੱਚ ਸਾਰਿਆਂ ਦਾ ਸੁਭਾਅ ਵੀ ਵੱਖੋ ਵੱਖਰਾ ਹੁੰਦਾ ਜੀ। ਤੁਸੀਂ ਵੇਖੋ ਨਾ ਜੀ, ਛੋਟਾ ਪਰਿਵਾਰ ਹੋਵੇ ਤੇ ਉਹਦੇ ਚ ਸੁਭਾਅ ਇੱਕ ਨਹੀਂ ਹੁੰਦਾ ਬੰਦਿਆਂ ਦਾ ਜੀ। ਗੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ ਸਾਰੇ
ਵਾਹਿਗੁਰੂ।
ਛੋਟਾ ਪਰਿਵਾਰ ਹੋਵੇ ਤੇ ਉਹਦੇ ਚ ਇੱਕ ਸੁਭਾਅ ਨਹੀਂ ਹੁੰਦਾ, ਤੇ ਵੱਡਾ ਪਰਿਵਾਰ ਹੋਵੇ ਤੇ ਉਹਦੇ ਚ ਤੇ ਸੁਭਾਅ ਫਿਰ ਵੱਖਰੇ ਵੱਖਰੇ ਮਿਲਣੇ ਜੀ। ਕੋਈ ਠੰਡਾ ਹੈ ਜੀ, ਕੋਈ ਗਰਮ ਹੈ, ਕੋਈ ਕੋਸਾ ਹੈ। ਹਾਂਜੀ, ਸੁਭਾਅ ਤੇ ਫਿਰ ਵੱਖੋ ਵੱਖਰੇ ਹੋਣੇ, ਪਰ ਸਾਰਿਆਂ ਦੀ ਲੋੜ ਹੁੰਦੀ ਹੈ ਜੀ, ਇਹੋ ਜਿਹੀ ਗੱਲ ਨਹੀਂ ਹੈਗੀ ਜੀ। ਲੋੜ ਸਾਰਿਆਂ ਦੀ ਹੈ, ਸਾਰਿਆਂ ਦੀ ਆਪੋ ਆਪਣੀ ਥਾਂ ਤੇ ਪੂਰੀ ਪੂਰੀ ਲੋੜ ਹੁੰਦੀ ਹੈ ਜੀ। ਹਾਂਜੀ, ਸੋ ਸੰਗਤ ਸਾਡਾ ਆਪਣਿਆਂ ਨੂੰ ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਹੁਣ ਬੜੇ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।